सद्गुरु जी सतनाम श्री वाहिगुरु मैं तान दीवान तो है मेरे स्वामी मैं तो दिया गया अरदास मैं होर थाओ नाही जिस पै करो बिनती मेरा दुख सुख तुझ ही पास हे रब हे सस हे करुणा निद मेरी अवै विनती सुन लीजे और न मांगत हों तुम ते कश चाहत हों चित मैं सोई कीजे शास्त्रन स्यों अत ही रण पीतर जूझ मरो तो साच पतीज संत सहाय सदा जगमाए कृपा कर श्याम एह भर दीज सूरा सो पहचानिया जुलर दीन कहे पुरजा पुरजा कटमर कब हो न छड़ के जो लरे दीन कहे सूरा सोई जो लरे दीन कहे सूरा सोई हेत सूरज सोई सूरज जल रवीन हेत सूरज सोई सूरज ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਔਰ ਸਟੇਜ 'ਤੇ ਸਭਾਇਮਾਨ ਬੇਅੰਤ ਮਹਾਂਪੁਰਸ਼ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ एक बारी सारे आखो जी वाहेगुरु जी का खालसा वाहेगुरु जी की फतेह। काफी समय तो आप जी ने जथे पासों और होर बेअंत गुरमुखा पासों कथा और कीर्तन का आनंद माणिया। जेडे बंदे दी अणख जमीर मर जा कहिंदे ने तर्क मार के मरे दा मारना की। जेडे बंदे दी अणख जमीर मर जाए तर्क मार के मरे दा मारना की। सतसंग जी बिल्ली वेख के जेडे ने सहम जांदे उन्हां शोधियां शेर नूं मारना की। हक मंगनों डरन डरपोक जेडे उन्हां जंग दे विच ललकारना की। हक मंगनों डरन डरपोक जेड़े उन्हां जंग दे विच ललकारना की। गर के आप को कर्मां दे कूप जेड़ा उन्हें किसे दे बेड़े नुतारना की। जेड़ा खुद ही कुकर्मां दे खूह विच डिगया होया वो किसे दा बेड़ा बनने कित्थों ला देगा। गर के आप को कर्मां दे कूप जेड़ा ध्यान देना, गर के आप को कर्मां दे कूप जेड़ा उन्हें किसे दे बेड़े नुतारना की। संगते लोभियां पतत पखंडियां ने दे के धर्म उपदेश उदारना की। पर पहला अपना जीवन बनाइए केंद्र ने सिखी खंडे नालो तिखी है ते वाल नालो निकी है। खंडे दे तार खंडे दी तार उत्ते तुरनाला कम में रोज पढ़ने भगता की चाल नराली चाला नराली भगता हकेरी बिखम मार्ग चलना। लब लोभ अहंकार तज तृष्णा बहुत ना ही बोलना खन्यो तिखी वालोह निकी एत मार्ग जाना। गुरप्रसादी जिनी आप तजया हर वाशना समाणी कह नानक चाल भगता जुगो जुग नराल। ध्यान देना खालसा जी गुरसिख का जीवन ही प्रचार है। बड़े लोग मैं जो आप बेनती करदा ना कि सारे प्रचारक बनो ते कईयां दे मन विच ख्याल आउंदा होना भी जदों स्टेज ते खड़े होइए माइक हाथ च ना होवे तां वी लत्तां कंबदियां ने असीं कितना बोलीए। साडा ते इस पासे ध्यान ही नहीं सी असीं माइक च बोल ही नहीं सकदे औखा कम है किदां गल करिए। बाबे ते कहिंदे सारे प्रचारक बनो बीबियां कहिणगे असीं प्रचार किदां करिए। सारे कहणगे असीं किदां बोलीए। पर याद रखियो गुरसिख दा जीवन ही प्रचार है। तुरदा फिरदा प्रचार है गुरसिख दा जीवन ते इत्थे ओना असर नहीं होना। इत्थे इत्थे बोल के जिन्हां नूं अमृत छकाया जांदा हो सकदा ओना विचों 10-20% टुटण वाले भी होण पर किसे दे जीवन वल वेख के जिहड़े जीवन बना लैण ओह कदे टुटदे नहीं कदे नहीं टुटदे। प्रचार दा प्रचार जे करना चाहुंदे हो अपना जीवन इदां दा बनाओ गलियां च लंघोगे तां वी प्रचार होएगा। जिथे रात कट्टोगे तां वी प्रचार होएगा। जिथे प्रशादा छकोगे उत्थे भी प्रचार होएगा। गुरसिख दा गुरमुख दा रंगी होई रूह दा ते साह लैणा वी संगत वास्ते इक मार्गदर्शन हुंदा है। उहदे तों वी सेध मिलदी है साह लैण तों वी। गुरमुखां दा जीवन इदां दा हुंदा। ध्यान दिओ एक रिश्तेदार रात कट्टण गया। रिश्तेदारी विच कोई बंदा उन्हें शाम पई ते जान सारी आख्या भी बोतल चाहीदी है मुर्गा चाहीदा। कई बेचारियां कोल नहीं उस वेले प्रबंध हुंदा ओह किसे तों मंग के भी ल्याउंदे ने 500-700 रुपया खर्च हो जांदा। नाले उहनू विद्या करन जाणगे नाले कन्नां नूं हथ लाउणगे मगरों लत्था रवे ना ही आवे इन्ना पैसा खर्च हो जांदा। ए ते किन्ना पैसा खर्च हो गया। ते इक ओह रिश्तेदार आ अपना जीवन इदां दा बणाईए। एक ओ आया जिन्हें शाम नूं आउण वेले मुर्गा नहीं मंगिया जिन्हें शाम नूं ए नहीं किया मैनूं शराब चाहीदी आ। ओ ए पुछदा भाई साहब सवेरे मैं गुरुद्वारा साहिब जाणा है नेरा होणा है मैनूं जरा राह दसो भी किधर किधर दी जाणा पएगा गुरुद्वारा साहिब किहड़े पासे वे। सारा टब्बर सुत्ता पिया कल्ला ही 2 बजे उठिया रौला नहीं पाया उहने बाल्टी रख दिओ नलके ते सवेरे अपने आप उठिया इशनान कीता। इशनान करके चौंकड़ा मार के 2-3 घंटे पहला सिमरन कीता फिर नितनेम कीता तीन चार घंटे पहला लाए ना जल सकिया ना उन्हें चाह पीती ना दुध पीता ना प्रशादा ओवें जिवें नेरे नेरे उठ पिया उठ के फिर पहला नितनेम सिमरन करन तो बाद फिर गुरुद्वारा साहब गया गुरुद्वारा साहब जाके अद्धा पौना घंटा उथे बाणी सुनदा रहा अरदास होई दिन चढ़िया वापस मुड़ आया जिहड़ी रिश्तेदारी विच गया उस परिवार विच जे दस मैंबर सुते पए ने शर्म आएगी ये के वे कसी है याद रखियो उन्हां 15 20 मैंबरां चो 10 मैंबरां चो 5 7 मैंबरां चो एक दो तुहाडे नाल जरूर तुरन वाले तुर तैयार हो जाणगे जिहड़े कहणगे भाई साहब किहो जे हो तुसी जिहो जे हो इदां दा सानू वी बना जाओ किड्डा सोहणा जीवन है तुहाडा 2 बजे उठिया क्योंकि एक अखी वेख लिया ना एक तो सुनिया आपां गुरसिख इदां हुंदे ने गुरसिख इदां हुंदे ने गुर सतगुर का जो सिख खाए सो भलके उठर नाम ध्यावा उदम करे भलके प्रभाती इशनान करे अमृत सर नावे हुण आपां पढ़ने आ एक अखी वेख लिया भी आ है गुरसिख दा जीवन ते 15-20 मैंबरां विच्चों एक अद्धा जरूर होएगा जिहड़ा कहेगा सानू अपने वर्गा बना जिदे तो तू अमृत छकिया ना जिवें तू सिखी दी दात लई आ सानू भी इस राह ते तोर ओह गुरसिख उस परिवार विच आप वेखे पहला अपनी घालना घाले ते फिर किसे नू कवे ओ भाई साहब अमृत छको ते कोई अगों जवाब देण दी हिम्मत नहीं रखेगा जवाब दे ही नहीं सकेगा ते एक इदां दा गया एक दूजा है ओह भी अमृतधारी सवेरे उठिया ते परिवार वालियां ने आख्या भाई साहब इशनान ते उन्हें करना ही की सी आके किसी ने आख्या आ चाह पई है चाह पी लो पहला मुंह धो लो अमृत उन्हें भी छकिया ते अगों कह लगा लै शेरां ने भी कदे मुंह धोते ने इदां ही पी लैने शेरां ने भी तो अगे शेर जंगलां च लभदे सी अजकल घरां बिस्तरियां ते पए लभदे आ बड़े शेर इदां दे शेरां ने भी अखे कदे मुंह धोते आ ते ध्यान दिओ जदों उन्हें इशनान नहीं किया मूंह नहीं धोता सवेरे उठ के चाह पी ली ते पाया गात्रा है अमृतधारी ते ओ परिवार वाले कहणगे इहनू कहिंदे ने सिखी सानू इहो जी सिखी दी लोड़ ही नहीं बड़े बजुर्ग अज कहिंदे ने सवाल करदे ने बाबा जी बच्चे चंगे पासे क्यों नहीं लगते साडे बच्चे क्यों नहीं इधर नूं आउंदे मावां कहिंदियां ने ते मैं बड़ी बड़ी बेनती दास ने की आ ओ गुरु प्यारियो अपना जीवन बनाओ जदों पुत वेखेगा ना मेरा बापू 2 बजे उठदा जदों पुत वेखेगा भी 3 घंटे सिमरन ते ते नितनेम ते गुटका फड़ के लाउंदा है फिर गुरुद्वारा साहब जांदा है उत्थे भी घंटा ला के आउंदा है ज्यों 2 बजे तो उठ के 7 बजे तक इहने जल पाणी नहीं छकिया 7 बजे दर्शन करके आ के ते जल पाणी छकदा है ਉਹ ਬਾਪੂ ਫਿਰ ਆਪਣੇ ਪੁੱਤ ਨੂੰ ਕਵੇ ਪੁੱਤ ਨੂੰ ਮੰਨਣੀ ਪੈਣੀ ਹੈ ਕੱਲਾ ਮੇਰਾ ਪਿਤਾ ਹੀ ਨਹੀਂ ਹੈ ਨਾਲ ਸਾਧੂ ਵੀ ਹੈ ਇਹ ਗੁਰਸਿੱਖ ਵੀ ਆ ਇਹ ਮਹਾਂਪੁਰਸ਼ ਆ ਇਹ ਮਹਾਨ ਹਸਤੀ ਹੈ ਕੋਈ 2 ਵਜੇ ਦਾ ਉੱਠਿਆ ਨਿਤਨੇਮ ਕਰਦਾ ਤੇ ਬਾਪੂ ਕਹੀ ਜਾਂਦਾ ਵੀ ਪੁੱਤਰਾ ਅੰਮ੍ਰਿਤ ਛਕ ਲੈ ਤੂੰ ਸਿੰਘ ਸੱਜ ਜਾ ਤੂੰ ਦਾੜੀ ਕੇਸ ਰੱਖ ਲੈ ਉਹ ਕਹਿੰਦਾ ਪਤਾ ਹੀ ਹੈ ਤੇਰੇ ਤੋਂ ਪਹਿਲਾਂ ਤੇ ਮੈਂ ਨਹਾ ਲੈਂਦਾ ਜਿਹੋ ਜਿਹਾ ਤੇਰਾ ਅੰਮ੍ਰਿਤ ਰਹਿਣ ਦੇ ਮੈਨੂੰ ਇਹੋ ਜਿਹੀ ਅੰਮ੍ਰਿਤ ਦੀ ਲੋੜ ਹੀ ਨਹੀਂ ਤੇਰੇ ਤੋਂ ਪਹਿਲਾਂ ਤੇ ਨਿੱਕੇ ਨਿੱਕੇ ਜਵਾਕ ਨਹਾ ਲੈਂਦੇ ਨੇ ਉੱਠ ਕੇ ਜਿਹੜੇ ਸਕੂਲ ਜਾਂਦੇ ਆ ਬੱਚੇ ਤੇਰੇ ਨਾਲੋਂ ਤੇ ਉਹ ਚੰਗੇ ਨੇ ਉਹ ਰੋਜ਼ ਇਸ਼ਨਾਨ ਕਰਦੇ ਨੇ ਤੂੰ ਗਾਤਰਾ ਤੇ ਪਾਇਆ ਤੇ ਕਿਹੜਾ ਇਸ਼ਨਾਨ ਆ ਤੇਰਾ ਕਿਹੜਾ ਨਿਤਨੇਮ ਆ ਕਿਹੜੀ ਬੰਦਗੀ ਤੇਰੀ ਉਹ ਤੇ ਗਲਤ ਪ੍ਰਚਾਰ ਹੋ ਰਿਹਾ ਜਦੋਂ ਆਪਣਾ ਜੀਵਨ ਬਣਾ ਲਾਂਗੇ ਯਾਦ ਰੱਖਿਓ ਮੈਂ ਕਹਿੰਦਾ ਕਹਿਣ ਦੀ ਵੀ ਲੋੜ ਨਹੀਂ ਪੈਣੀ ਤੁਹਾਡੀ ਜ਼ਿੰਦਗੀ ਤੁਹਾਡੇ ਜੀਵਨ ਵੱਲ ਵੇਖ ਕੇ ਕਈਆਂ ਦਾ ਜੀਵਨ ਆਪਣੇ ਆਪ ਹੀ ਬਣ ਜਾਏਗਾ ਕਿਸੇ ਯਾਰ ਬੇਲੀ ਦਾ ਰਿਸ਼ਤੇਦਾਰ ਦਾ ਕਮਾਈ ਵਾਲੀ ਰੂਹ ਕਿਤੇ ਰਾਤ ਕੱਟ ਆਵੇ ਜੀਵਨ ਬਣਾ ਦਿੰਦੀ ਰਿਸ਼ਤੇਦਾਰੀਆਂ ਵਿੱਚ ਜੀਵਨ ਬਣਦੇ ਨੇ ਲੋਕਾਂ ਦੇ ਵੇਖ ਵੇਖ ਕੇ ਇਹਨੂੰ ਕਹਿੰਦੇ ਨੇ ਸਿੱਖ ਐਸਾ ਜੀਵਨ ਹੋਣਾ ਚਾਹੀਦਾ ਗੁਰਸਿੱਖ ਦਾ ਰੰਗ ਚੜ੍ਹਦਾ ਜੀ ਕਰਦਾ ਸੀ ਵੀ ਇੱਦਾਂ ਤੁਰੀਏ ਸਾਡਾ ਵੀ ਜੀਵਨ ਬਣੇ ਚੰਡੀਗੜ੍ਹ ਹੌਸਪੀਟਲ ਵਿੱਚ ਸਾਡਾ ਇੱਕ ਸੰਗੀ ਸੰਗਤ ਕਰਨ ਵਾਲਾ ਪਿਆਰ ਵਾਲਾ ਇਹ ਵੀ ਇੱਕ ਪਰਿਵਾਰ ਉਹ ਵੀ ਇੱਕ ਮੈਂਬਰ ਸੀ ਵਿੱਚ ਤੇ ਉਹ ਹੌਸਪੀਟਲ ਵਿੱਚ ਚੰਡੀਗੜ੍ਹ ਸੀ PGI ਦਾ ਹਸਪਤਾਲ ਲੈਣ ਗਿਆ ਉਹਦਾ ਤੇ ਬਾਹਰ ਆ ਕੇ ਗੱਡੀ ਦੇ ਵਿੱਚ ਬੈਠਾ ਇੱਕ ਸਿੰਘ ਅੰਦਰ ਸੀ ਉਹਨੂੰ ਉਡੀਕ ਰਹੇ ਸਨ ਤੇ ਇੱਕ ਪ੍ਰੇਮੀ ਆਇਆ ਸਾਡੇ ਕੋਲ ਦੜਾ ਉਹਦਾ ਚਿੱਟਾ ਬਜ਼ੁਰਗ ਹੋਏਗਾ ਕੋਈ 60 65 ਸਾਲ ਤੋਂ ਉੱਪਰ ਉਮਰ ਹੋਣੀ ਤੇ ਗੱਡੀ ਡਰਾਈਵ ਕਰਕੇ ਉਹਨਾਂ ਨੇ ਸਾਡੇ ਨੇੜੇ ਪਾਰਕਿੰਗ ਵਿੱਚ ਲਗਾ ਦਿੱਤੀ ਮੇਰੇ ਕੋਲ ਆ ਕੇ ਇਦਾਂ ਖਲੋ ਗਏ ਫਤਿਹ ਬੁਲਾਈ ਫਤਿਹ ਬੁਲਾਉਣ ਦੇ ਢੰਗ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਕਿੱਦਾਂ ਦਾ ਇਹਦੀ ਕਿੱਦਾਂ ਦੀ ਭਾਵਨਾ ਕਈਆਂ ਦੇ ਖੜਨ ਤੋਂ ਫਤਿਹ ਬੁਲਾਉਣ ਤੋਂ ਬੋਲਣ ਤੋਂ ਪਤਾ ਲੱਗ ਜਾਂਦਾ ਉਹ ਜਦੋਂ ਫਤਿਹ ਬੁਲਾਈ ਨਾ ਉਹਨੇ ਤੇ ਮੈਂ ਇਦਾਂ ਸ਼ੀਸ਼ਾ ਥੱਲੇ ਕਰਕੇ ਹਾਂਜੀ ਫਤਿਹ ਬੁਲਾਈ ਮੈਨੂੰ ਅੱਗੋਂ ਉਹਨੇ ਕਿਹਾ ਕਹਿੰਦੇ ਬਾਬਾ ਜੀ ਮੈਂ ਕਿਹਾ ਹਾਂਜੀ ਇਹ ਤਿੰਨ ਕੁ ਸਾਲ ਪਹਿਲਾਂ ਦੀ ਗੱਲ ਆ ਜਾਣਦਾ ਨਹੀਂ ਸੀ ਉਹ ਸਿੰਘ ਤੇ ਅੱਛਾ ਇੱਥੇ ਕਿੱਦਾਂ ਆਇਓ ਮੈਂ ਕਿਹਾ ਇੱਦਾਂ ਸਾਡਾ ਇੱਕ ਪ੍ਰੇਮੀ ਉਹਨੂੰ ਪਤਾ ਲੈਣ ਅੱਗੋਂ ਕਹਿਣ ਲੱਗਾ ਅੱਛਾ ਠੀਕ ਆ ਜੀ ਮੈਂ ਵੀ ਇਸ ਹਸਪੀਟਲ ਵਿੱਚ ਕੰਮ ਕਰਦਾ ਸਾਂ ਪਹਿਲਾਂ ਹੁਣ ਮੇਰੀਆਂ ਦੋ ਨੂੰਹਾਂ ਤੇ ਦੋ ਪੁੱਤ ਉਹ ਵੀ ਡਾਕਟਰ ਨੇ ਇੱਥੇ ਹੀ ਨੇ ਮੈਂ ਉਹਨਾਂ ਨੂੰ ਲੈਣ ਆਉਂਦਾ ਰੋਜ਼ ਛੱਡ ਜਾਂਦਾ ਲੈਣ ਆ ਜਾਂਦਾ ਤੇ ਪਹਿਲਾਂ ਮੈਂ ਵੀ ਇੱਥੇ ਡਿਊਟੀ ਕੀਤੀ ਆ ਅੱਗੋਂ ਕਹਿਣ ਲੱਗਾ ਬਾਬਾ ਜੀ ਮੈਂ ਕਿਸੇ ਸੰਤ ਨੂੰ ਨਹੀਂ ਮੰਨਦਾ ਇੱਕ ਤੋਂ ਬਿਨਾਂ ਮੈਂ ਪੁੱਛਿਆ ਕਿਹਨੂੰ ਮੰਨਦੇ ਹੋ ਮੰਨਣਾ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਰਨ ਨੂੰ ਆ ਪਰ ਸਾਧੂ ਦਾ ਚਲੋ ਸਤਿਕਾਰ ਤੁਸੀਂ ਜਿਹਨੇ ਤੁਹਾਨੂੰ ਜੋੜਿਆ ਕਰਨਾ ਚਾਹੀਦਾ ਕੌਣ ਕਿਹਨਾਂ ਨੂੰ ਮੰਨਦੇ ਹੋ ਕਿਹਨਾਂ ਦਾ ਸਤਿਕਾਰ ਕਰਦੇ ਹੋ ਅੱਗੋਂ ਉਹਨਾਂ ਨੇ ਨਾਮ ਲਿਆ ਕਹਿੰਦੇ ਜੀ 20ਵੀਂ ਸਦੀ ਦੇ ਮਹਾਨ ਗੁਰਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਸਨ ਜਿਹੜੇ ਕਹਿੰਦਾ ਵੀ ਉਹਨਾਂ ਦੀ ਮੈਂ ਸੰਗਤ ਕੀਤੀ ਆ ਉਸ ਤੋਂ ਬਾਅਦ ਫਿਰ ਮੈਨੂੰ ਕੋਈ ਉਹਨਾਂ ਰਸ ਨਹੀਂ ਆਇਆ ਮੈਨੂੰ ਖੁਸ਼ੀ ਹੋਈ ਉਹਦੀ ਇਹ ਗੱਲ ਸੁਣ ਕੇ ਮੈਂ ਕਿਹਾ ਬਈ ਬੜੀ ਵੱਡੀ ਗੱਲ ਆ ਮਹਾਂਪੁਰਖਾਂ ਦੀ ਸੰਗਤ ਤੁਸੀਂ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਉਹਨਾਂ ਨੇ ਤੁਹਾਨੂੰ ਜੋੜਿਆ ਤੇ ਅੱਜ ਤੱਕ ਤੁਹਾਨੂੰ ਯਾਦ ਹੈ ਰੱਖਣਾ ਵੀ ਚਾਹੀਦਾ ਬਹੁਤ ਲੋਕ ਇਦਾਂ ਦੇ ਨੇ ਉੱਤੋਂ ਉੱਤੋਂ ਸਰੋਪੇ ਪਾਉਂਦੇ ਨੇ ਬਾਅਦ ਚ ਉਸੇ ਸਰੋਪੇ ਨਾਲ ਨਾ ਜੀ ਉਹਨੂੰ ਵਟੇ ਦੇ ਕੇ ਉਸੇ ਨਾਲ ਹੀ ਗੱਲ ਘੋਟਦੇ ਆ ਕਈ ਇਦਾਂ ਦੇ ਵੀ ਹੈਗੇ ਉਹ ਸਤਿਕਾਰ ਵੀ ਆ ਤੇ ਦੂਜਾ ਕੰਮ ਵੀ ਆ ਨਾਲ ਉਹ ਬੜੀ ਖੁਸ਼ੀ ਹੋਈ ਵੀ ਚੱਲ ਤੈਨੂੰ ਯਾਦ ਹੈ ਇੰਨਾ ਪਿਆਰ ਉਹਦੇ ਅੰਦਰੋਂ ਪਤਾ ਲੱਗੇ ਤੇ ਉਹਨੇ ਮੈਨੂੰ ਦੱਸਿਆ ਮੈਂ ਕਿਹਾ ਕਿਵੇਂ ਤੁਹਾਨੂੰ ਕਿਵੇਂ ਸੰਗਤ ਹੋਈ ਤੁਹਾਨੂੰ ਕਿ ਤੁਹਾਡੇ ਤੇ ਕਿੱਦਾਂ ਕਿਰਪਾ ਹੋਈ ਉਹ ਕਹਿੰਦਾ ਬਾਬਾ ਜੀ ਮਹਾਂਪੁਰਖਾਂ ਦੇ ਮੇਧੇ ਚ ਗਰਮੈਸ਼ ਹੋਣ ਕਾਰਨ ਮੂੰਹ ਵਿੱਚ ਛਾਲੇ ਹੋ ਜਾਂਦੇ ਨੇ ਕਈ ਵਾਰੀ ਕਹਿੰਦੇ ਕਾਫੀ ਤਕਲੀਫ ਸੀ ਬੋਲਿਆ ਨਾ ਜਾਏ ਕਥਾ ਕਰਿਆ ਕਰਨ ਤੇ ਉਹ ਪਰਵਾਹ ਨਹੀਂ ਸੀ ਕਰਦੇ ਸਰੀਰ ਦੀ ਸੰਗੀਆਂ ਨੇ ਸਿੰਘਾਂ ਨੇ ਆਖਿਆ ਬਾਬਾ ਜੀ ਆਪ ਜੀ ਧਿਆਨ ਨਹੀਂ ਦਿੰਦੇ ਤੇ ਹਸਪੀਟਲ ਵਿੱਚ ਤੁਹਾਨੂੰ ਚੈੱਕਅਪ ਕਰਾਉਣਾ ਸਾਰਾ ਤੁਸੀਂ ਚੱਲੋ ਧੱਕੇ ਨਾਲ ਲੈ ਆਏ ਤੇ ਡਾਕਟਰ ਕਹਿੰਦੇ ਨੇ ਵੀ ਉਦਾਂ ਤੇ ਇਹਨਾਂ ਨੇ ਦਵਾਈ ਵਰਤਦੇ ਘੱਟ ਨੇ ਤੇ ਅਸੀਂ ਇੱਥੇ ਰੱਖ ਕੇ ਇਹਨਾਂ ਨੂੰ 2 ਦਿਨ ਨਾ ਸਾਰਾ ਚੈੱਕਅਪ ਕਰਨਾ ਇਹਨਾਂ ਨੂੰ ਨਾ 2 ਰਾਤਾਂ ਇੱਥੇ ਰਹਿਣ ਦੇ ਕਹਿੰਦੇ ਬਹੁਤਾ ਸਿੰਘਾਂ ਨੇ ਆਖਿਆ ਤੇ ਮਹਾਂਪੁਰਸ਼ ਰਹਿ ਗਏ ਕਹਿੰਦੇ ਮੈਂ ਰਹਿ ਜਾਂਦਾ ਉਹ ਡਾਕਟਰ ਮੈਨੂੰ ਦੱਸੇ ਕਹਿੰਦੇ ਜੀ ਮੇਰੀ ਲੱਗ ਗਈ ਡਿਊਟੀ ਵੀ ਤੂੰ ਇਹਨਾਂ ਦੇ ਕੋਲ ਧਿਆਨ ਰੱਖਣਾ ਹਸਪੀਟਲ ਵਿੱਚ ਕਈ ਡਾਕਟਰ ਵੀ ਪ੍ਰੇਮੀ ਸੀ ਉਹ ਕਹਿੰਦੇ ਮੇਰੀ ਲਾਤ ਦੀ ਡਿਊਟੀ ਮੈਂ ਰੋਜ਼ ਪੀਣ ਵਾਲਾ ਵੀ ਸਵੇਰੇ ਵੀ ਸ਼ਾਮ ਨੂੰ ਵੀ ਰੋਜ਼ ਪੀਣ ਵਾਲਾ ਬੰਦਾ ਜਦੋਂ ਛੁੱਟੀ ਹੋਣੀ ਤੇ ਸਵੇਰੇ ਵੀ ਪੀਣੀ ਨਹੀਂ ਤੇ ਸ਼ਾਮ ਨੂੰ ਰੋਜ਼ ਹਸਪੀਟਲ 'ਚ ਆਉਣਾ ਤੇ ਪੀਣ ਵਾਲਾ ਸੀ ਮੈਂ ਕਿੱਥੇ ਬੰਨੂ ਆ ਮੈਂ ਸੋਚਿਆ ਬਿਪਤਾ ਹੀ ਛਿੜ ਗਈ ਵੀ ਇੱਕ ਤੇ ਉਹਨਾਂ ਤੋਂ ਉਦਾਂ ਹੀ ਡਰ ਲੱਗਦਾ ਖਲੋਤਿਆਂ ਸਾਹਮਣੇ ਤੇ ਮੈਂ ਤੇ ਉਦਾਂ ਹੀ ਨਹੀਂ ਸੀ ਗੁਰੂ ਵਾਲਾ ਮੈਨੂੰ ਉਦੋਂ ਵੱਧ ਡਰ ਲੱਗੇ ਹਿੰਮਤ ਨਾ ਪਵੇ ਕਹਿੰਦਾ ਦੂਰ ਖਲੋ ਕੇ ਤੇ ਮੈਂ ਨੇੜੇ ਜਾਣਾ ਸਿੰਘਾਂ ਨਾਲ ਗੱਲ ਕਰਨੀ ਪਰ ਕਹਿੰਦਾ ਕਮਾਲ ਦੀ ਗੱਲ ਤੇ ਇਹ ਵੇ ਵੀ 3 ਦਿਨ ਮਹਾਂਪੁਰਖ ਉੱਥੇ ਰਹੇ ਹਸਪੀਟਲ ਵਿੱਚ 3 ਦਿਨਾਂ ਵਿੱਚ ਮੈਂ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਨਹੀਂ ਵੇਖਿਆ 3 ਦਿਨਾਂ 'ਚ ਮੈਂ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਨਹੀਂ ਵੇਖਿਆ ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ ਨਾ 12:30 ਤੇ 1:15 ਦਾ ਸਮਾਂ ਆਪਣੇ ਆਪ ਬਾਲਟੀ ਸਰਾਣੇ ਪਈ ਹੁੰਦੀ ਸੀ ਚੁੱਕ ਕੇ ਟੂਟੀ ਤੇ ਲਿਜਾ ਕੇ ਇਸ਼ਨਾਨ ਕਰ ਆਉਂਦੇ ਸੀ ਕਿਸੇ ਸਿੰਘ ਨੂੰ ਨਹੀਂ ਸੀ ਉਠਾਉਂਦੇ ਵੀ ਤੂੰ ਆ ਮੇਰੇ ਨਾਲ ਚੱਲ ਚੁੱਪ ਕਰਕੇ ਪਤਾ ਹੀ ਨਹੀਂ ਸੀ ਲੱਗਦਾ ਵੀ ਮਹਾਂਪੁਰਖ ਨੇ ਇੰਨੀ ਸਾਦਗੀ ਕਹਿੰਦੇ ਆਪਣੇ ਆਪ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿ ਜਾਣਾ ਫਿਰ ਨਿਤਨੇਮ ਕਿੰਨਾ ਕਿੰਨਾ ਸਮਾਂ ਸਿਮਰਨ ਨਿਤਨੇਮ ਕਹਿੰਦਾ 3 ਦਿਨ ਰਹੇ ਨਾ ਮੈਂ ਘਰ ਗਿਆ ਮੈਂ ਵੀ ਤੇ ਪਾਸੇ ਲੱਗ ਕੇ ਦਿਨੇ ਮਾੜਾ ਮੋਟਾ ਕਿਤੇ ਆਰਾਮ ਕਰ ਲੈਂਦਾ ਸਾਂ 3 ਦਿਨ ਉਹਨਾਂ ਦਾ ਜੀਵਨ ਵੇਖਿਆ ਤੇ ਮੈਂ ਹੈਰਾਨ ਹੋ ਗਿਆ ਲੋਕ ਇਹਨਾਂ ਨੂੰ ਐਵੇਂ ਸੰਤ ਨਹੀਂ ਕਹਿੰਦੇ 3 ਦਿਨਾਂ ਪਿੱਛੋਂ ਜਾ ਕੇ ਚਰਨ ਫੜ ਲਏ ਮੈਂ ਕਿਹਾ ਬਾਬਾ ਜੀ ਕਹਿੰਦੇ ਦੱਸੋ ਮੈਂ ਕਿਹਾ ਮੈਨੂੰ ਵੀ ਨਾਲ ਹੀ ਲੈ ਜਾਓ
ਆਪਣੇ ਨਾਲ ਲੈ ਜਾਓ ਜਿੱਥੇ ਚੱਲੇ ਹੋ। ਅੱਜ ਜਿਵੇਂ ਸਿੰਘ ਰਹਿੰਦੇ ਨੇ ਮੈਂ ਵੀ ਤੁਹਾਡੇ ਨਾਲ ਰਵਾਂਗਾ। ਮੈਨੂੰ ਕਹਿੰਦੇ ਨਹੀਂ ਭਾਈ ਤੂੰ ਉੱਥੇ ਆ ਪਹਿਲਾਂ, ਪਹਿਲਾਂ ਤੇ ਸ਼ਰਾਬ ਛੱਡ ਤੇ ਤੂੰ ਦਾੜੀ ਕੇਸ ਰੱਖ ਤੇ ਫਿਰ ਅੰਮ੍ਰਿਤ ਛਕ ਸਿੰਘ ਸੱਜ ਫਿਰ ਗੱਲ ਕਰਾਂਗੇ। ਕਹਿੰਦਾ ਜੀ ਮਹੀਨਾ ਡੇਢ ਮਹੀਨਾ ਮੈਂ ਦਾੜੀ ਕੇਸ ਰੱਖ ਲਈ, ਸਾਰਾ ਪਰਿਵਾਰ ਮੈਂ ਉੱਥੇ ਲੈ ਕੇ ਗਿਆ, ਸਾਰੇ ਪਰਿਵਾਰ ਨੂੰ ਮੈਂ ਅੰਮ੍ਰਿਤ ਛਕਾ ਦਿੱਤਾ। ਸਿੰਘ ਸੱਜ ਗਏ ਤੇ ਕਹਿੰਦੇ ਬਾਬਾ ਜੀ ਉਦੋਂ ਅਸੀਂ ਅੰਮ੍ਰਿਤ ਛਕਿਆ ਸੀ, ਅੱਜ ਤੱਕ ਨਿੱਕੇ ਨਿੱਕੇ ਬੱਚੇ ਪੁੱਤ ਪੋਤੇ ਸਾਰਾ ਪਰਿਵਾਰ ਅੰਮ੍ਰਿਤ ਧਾਰੀ ਏ, ਸਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ ਹੋਏ ਨੇ, ਸਾਰੇ ਅਸੀਂ ਬਾਣੀ ਪੜ੍ਹਨੇ ਆ। ਤੇ ਕਹਿੰਦਾ ਕਈ ਵਾਰੀ ਮੈਂ ਸੋਚਣਾ ਹੁੰਦਾ ਉਸ ਮੇਰਾ ਇਲਾਜ, ਉਹ ਆਪਣਾ ਇਲਾਜ ਕਰਾਉਣ ਨਹੀਂ ਸੀ ਆਏ, ਉਹ ਤੇ ਮੇਰਾ ਇਲਾਜ ਕਰਨ ਆਏ ਸੀ। ਉਹ ਇਲਾਜ ਕਰਾਉਣ ਨਹੀਂ ਸੀ ਆਏ, ਉਹ ਮੇਰਾ ਇਲਾਜ ਕਰਨ ਆਏ ਸੀ। ਕਹਿੰਦੇ ਉਹਨਾਂ ਦਾ ਉੱਚਾ ਸੁੱਚਾ ਜੀਵਨ ਵੇਖ ਕੇ ਮੈਂ ਪ੍ਰਭਾਵਿਤ ਹੋ ਗਿਆ ਤੇ ਮੈਂ ਆਖਿਆ ਮੈਨੂੰ ਆਪਣੇ ਵਰਗਾ ਬਣਾਓ। ਗੁਰਮੁਖੋ ਜਦੋਂ ਆ ਸਾਡੇ ਬੱਚੇ ਵੇਖਣਗੇ ਨਾ ਵੀ ਆ ਬਾਪੂ ਅੰਮ੍ਰਿਤ ਧਾਰੀ ਕਿਰਪਾਨ ਪਾਈ ਵਾਲਾ ਤੇ ਇਹ ਸਵੇਰੇ ਇਸ਼ਨਾਨ ਨਹੀਂ ਕਰਦਾ, ਆ ਮੇਰਾ ਪਿਤਾ ਸਿੱਖ ਕਹਾਉਂਦਾ ਹੈ, ਬਾਹਰ ਤੇ ਬੜੀ ਟੌਰ ਕੱਢ ਕੇ ਜਾਂਦਾ ਉੱਪਰ ਦੀ ਸ੍ਰੀ ਸਾਹਿਬ ਪਾ ਕੇ ਤੇ ਬੜਾ ਜਾਂਦਾ ਤੇ ਇਹ ਤੇ ਨਿਤਨੇਮ ਨਹੀਂ ਕਰਦਾ ਸਵੇਰੇ ਉੱਠ ਕੇ, ਉਹ ਬੱਚਿਆਂ ਦਾ ਜੀਵਨ ਨਹੀਂ ਬਣੇਗਾ, ਟੁੱਟ ਜਾਣਗੇ ਸਿੱਖੀ ਨਾਲੋਂ। ਘਰ ਵਿੱਚ ਸਿੱਖੀ ਲਿਆਓ, ਆਪਣਾ ਜੀਵਨ ਬਣਾਓ, ਫਿਰ ਬੱਚਿਆਂ ਤੇ ਅਸਰ ਪਏ। ਜੀਵਨ ਵਾਲਿਆਂ ਤੋਂ ਜੀਵਨ ਮਿਲਦਾ, ਜੀਵਨ ਵਾਲੇ ਜੀਵਨ ਬਣਾ ਸਕਦੇ ਨੇ, ਜਿਨ੍ਹਾਂ ਦਾ ਆਪਣਾ ਜੀਵਨ ਨਹੀਂ ਉਹ ਕਦੇ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ। ਸਤਸੰਗਤ ਜੀ ਮਹਾਂਪੁਰਖਾਂ ਦਾ ਆਪਣਾ ਜੀਵਨ ਸੀ, ਤਾਂ ਹੀ ਉਹਨਾਂ ਦਾ ਇੱਕ ਇੱਕ ਬਚਨ ਕਾਟ ਕਰਦਾ ਸੀ। ਜਿਹਨੂੰ ਇੱਕ ਵਾਰੀ ਕਹਿ ਦਿੰਦੇ ਸੀ ਭਾਈ ਸਿੰਘ ਸੱਜ ਜਾ, ਹੱਥ ਜੋੜ ਕੇ ਜਕਾਰਾ ਲਾ ਦਿੰਦਾ ਸੀ, ਠੀਕ ਹੈ ਜੀ। ਜਿਹਨੂੰ ਕਹਿੰਦੇ ਸੀ ਦਾੜੀ ਕੇਸ ਰੱਖ, ਉਹ ਅੱਗੋਂ ਜਵਾਬ ਨਹੀਂ ਸੀ ਦੇ ਸਕਦਾ ਵੀ ਮੈਂ ਨਹੀਂ ਰੱਖਦਾ। ਉਹਨਾਂ ਦੇ ਬਚਨ ਵਿੱਚ ਪਾਵਰ ਸੀ, ਵਜਨ ਸੀ ਉਹਨਾਂ ਦੀ ਗੱਲ ਵਿੱਚ। ਸੋ ਇਸ ਕਰਕੇ ਬੇਨਤੀ ਹੈ ਅਸੀਂ ਆਪਣਾ ਜੀਵਨ ਬਣਾਈਏ, ਜਿਵੇਂ ਧਾਰਨਾ ਪੜ੍ਹਦੇ ਸੀ ਨਾ ਪਹਿਲਾਂ, ਨਾਮ ਰਹੂਗਾ ਰਹਿਣਗੇ ਸਾਧੂ ਹੋਰ ਸਭ ਝੂਠੀ ਦੁਨੀਆ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ। ਕਹਿੰਦੇ ਨਾਮ ਰਹੇਗਾ ਤੇ ਸਾਧੂ ਰਹਿਣਗੇ, ਤੇ ਤੁਸੀਂ ਸੋਚੋਗੇ ਅਸੀਂ ਫਿਰ ਐਵੇਂ ਤੁਰੇ ਫਿਰਦੇ ਹਾਂ ਬਈ, ਜੇ ਬਾਬਿਆਂ ਸਾਧੂਆਂ ਨੇ ਰਹਿਣਾ ਤੇ ਨਾਮ ਨੇ ਰਹਿਣਾ ਤੇ ਅਸੀਂ ਤੇ ਰਹਿਣਾ ਹੀ ਨਹੀਂ। ਪਰ ਨਹੀਂ, ਸਾਧੂ ਪੈਂਟ ਸ਼ਰਟ ਵਿੱਚ ਵੀ ਹੋ ਸਕਦਾ, ਸਾਧੂ ਕੁੜਤੇ ਪਜਾਮੇ 'ਚ ਵੀ ਹੋ ਸਕਦਾ, ਸਾਧੂ ਦੇ ਪੱਗ ਗੋਲ ਵੀ ਹੋ ਸਕਦੀ ਹੈ ਤੇ ਗੋਲ ਵੀ ਨਹੀਂ ਹੋ ਸਕਦੀ, ਉਹ ਕਿਸੇ ਵੀ ਭੇਖ ਵਿੱਚ ਹੋ ਸਕਦਾ ਸਾਧੂ। ਸਾਧੂ ਕੱਪੜਿਆਂ ਦਾ ਨਾਂ ਨਹੀਂ, ਨਾਮ ਰਹੇਗਾ ਤੇ ਉਹ ਰਹਿਣਗੇ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੋਇਆ। ਉਹ ਘਰ ਰਹੇ ਹੋਣ, ਉਹ ਗੁਰਦੁਆਰੇ ਰਹੇ ਹੋਣ, ਉਹ ਤਿਆਗੀ ਹੋਣ, ਉਹ ਗ੍ਰਿਸ਼ਤੀ ਹੋਣ, ਇਹ ਵੀ ਗੱਲ ਨਹੀਂ ਨਾਲ ਵੀ ਤਿਆਗੀ ਮਹਾਨ ਹੁੰਦਾ ਜਾਂ ਗ੍ਰਿਸ਼ਤੀ ਵੱਡਾ ਹੁੰਦਾ। ਗ੍ਰਿਸ਼ਤ ਪ੍ਰਧਾਨ ਜ਼ਰੂਰ ਆ ਪਰ ਤਿਆਗ ਦਾ ਮਾਰਗ ਵੀ ਗੁਰੂ ਘਰ 'ਚ ਹੈ, ਤਿਆਗੀ ਵੀ ਤੇ ਗ੍ਰਿਸ਼ਤੀ ਵੀ। ਪਰ ਮਨ ਤੇ ਜਿਹੜੇ ਰੰਗੇ ਹੋਏ ਨੇ, ਨਾਮ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਅੰਦਰ ਪਕੜ ਕੋਈ ਨਹੀਂ ਰਹਿੰਦੇ, ਗ੍ਰਿਸ਼ਤ ਵਿੱਚ ਹੀ ਨੇ, ਰਹਿੰਦੇ ਪਰਿਵਾਰ ਵਿੱਚ ਹੀ ਨੇ, ਰਹਿੰਦੇ ਬੱਚਿਆਂ ਵਿੱਚ ਵੀ ਨੇ, ਉਹਨਾਂ ਦਾ ਹੀ ਨਾਮ ਸੰਸਾਰ ਵਿੱਚ ਰਹੇਗਾ। ਸੋ ਇਸ ਕਰਕੇ ਨਾਮ ਰਹਿਓ ਸਾਧੂ ਰਹਿਓ, ਤੇ ਸਾਧਨਾ ਕਰਨ ਵਾਲਾ ਸਾਧੂ ਆ ਉਹ ਕਿਸੇ ਵੀ ਰੂਪ ਵਿੱਚ ਹੋ ਸਕਦਾ। ਤੇ ਉਹਨਾਂ ਦੀ ਬਾਬਤ ਹੀ ਸਤਿਗੁਰੂ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿੰਨਾ ਕੇ ਕੰਮ, ਮੇਰੇ ਰਾਮ ਹਰ ਜਨ ਕੈ ਹਉ ਵੱਲ ਜਾਈ, ਜਿਹੜੇ ਹਰੀ ਦੇ ਜਨ ਨੇ ਉਹਨਾਂ ਤੋਂ ਵੱਲ ਵੱਲ ਜਾਈਏ, ਮੇਰੇ ਰਾਮ ਹਰ ਜਨ ਕੈ ਹਉ ਵੱਲ ਜਾਈ, ਕੇਸਾਂ ਕਾ ਕਰ ਚਵਰ ਟੁਲਾਵਾਂ ਚਰਨ ਧੂੜ ਮੁਖਲਾਈ, ਮੇਰੇ ਰਾਮ ਹਰ ਜਨ ਕੈ ਹਉ ਵੱਲ ਜਾਈ, ਹਉ ਵੱਲ ਜਾਈ, ਮੇਰੇ ਰਾਮ ਹਰ ਜਨ ਫਲ ਜਾਈ, ਹਰ ਜਨ ਕੇ ਹਉ ਵੱਲ ਜਾਈ, ਹਉ ਵੱਲ ਜਾਈ, ਮੇਰੇ ਰਾਮ ਹਰ ਜਨ ਕੇ ਹਰ ਜਨ ਕੈ ਹਉ ਵਲ ਜਾਈ। ਕੇਸਾਂ ਕਾ ਕਰ ਚਵਰ ਢਲਾਵਾਂ ਚਰਨ ਧੂੜ ਮੁਖ ਲਾਈ। ਐਸੇ ਗੁਰਸਿੱਖਾਂ ਤੋਂ ਬਲਿਹਾਰੇ ਜਾਈਏ, ਰੰਗੇ ਹੋਏ ਨੇ ਜਿਹੜੇ ਵਾਰ ਵਾਰ ਜਾਈਏ, ਉਹਨਾਂ ਤੋਂ ਵਾਰਨੇ ਜਾਈਏ, ਜਿੰਦ ਵੀ ਵਾਰ ਦਿੱਤੀ ਜਾਏ ਤਾਂ ਵੀ ਥੋੜ੍ਹੀ ਏ। ਸੋ ਸਤਸੰਗ ਜੀ, ਜੇ ਭਗਤਾਂ ਕੀ ਚਾਲ ਨਿਰਾਲੀ ਦੁਨੀਆਂ ਨਾਲੋਂ ਵੱਖਰੇ ਹੋਵਾਂਗੇ, ਉੱਠਣਾ ਬਹਿਣੀ ਬਹਿਣੀ ਕਹਿਣੀ ਸਹਿਣੀ ਸੰਸਾਰ ਨਾਲੋਂ ਵੱਖਰੀ ਹੋਏਗੀ, ਫਿਰ ਮਹਾਰਾਜ ਕਹਿੰਦੇ ਜਬ ਲਾ ਖਾਲਸਾ ਰਹਿ ਨਿਆਰਾ। ਜੇ ਖਾਲਸਾ ਮੇਰਾ ਨਿਆਰਾ ਰਹੇਗਾ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤਬ ਲਗ ਤੇਜ ਦਿਓ ਮੈਂ ਸਾਰਾ, ਮੈਂ ਆਪਣਾ ਤੇਜ ਉਹਨੂੰ ਦੇ ਦਿਆਂਗਾ, ਮੈਂ ਆਪਣੀ ਸਾਰੀ ਪਾਵਰ ਆਪਣੇ ਸਿੱਖ ਨੂੰ ਦੇ ਦਿਆਂਗਾ। ਚੰਦ ਈਦ ਦੇ ਚੰਦ ਵਾਂਗੂ ਲੋਕ ਡੀਕਦੇ ਨੇ ਜਿਹੜੇ ਅਸਲੀ ਮਹਿਣਿਆਂ ਚ ਸੇਵਕ ਬਣ ਜਾਣ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੁੱਖ ਖੋਵਣਾ, ਗੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ, ਨਾ ਖਾਣਾ ਸੋਵਣਾ, ਪੀਹਣ ਹੋਏ ਜੰਦੀਦ, ਪਾਣੀ ਧੋਵਣਾ ਪੱਖੇ ਦੀ ਤਾਗੀਦ, ਪੱਗ ਮਲ ਧੋਵਣਾ ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਭੁੱਖ ਖਲੋਵਣਾ। ਈਦ ਦੇ ਚੰਦ ਵਾਂਗੂ ਲੋਕ ਡੀਕਣਗੇ ਕਹਿੰਦੇ ਜੇ ਮਨ ਮਾਰ ਕੇ ਸੇਵਾ ਕਰੇ, ਬਚਨਾ ਤੇ ਪਹਿਰਾ ਦੇਵੇ, ਸਬਰ ਰੱਖੇ, ਸਿਦਕ ਰੱਖੇ, ਸੰਤੋਖ ਰੱਖੇ, ਨਾ ਬਹੁਤਾ ਹੱਸੇ ਨਾ ਬਹੁਤਾ ਰੋਵੇ, ਨੌਕਰ ਬਣ ਕੇ ਕੰਮ ਕਰੇ, ਖਾਣ ਦੀ ਤੇ ਸੌਣ ਦੀ ਪਰਵਾਹ ਨਾ ਕਰੇ, ਡਟ ਕੇ ਕਰੇ ਸੇਵਾ, ਬਚਨਾ ਤੇ ਪਹਿਰਾ ਦੇਵੇ ਤੇ ਮਹਾਰਾਜ ਕਹਿੰਦੇ ਨੇ ਮੈਂ ਆਪਣਾ ਤੇਜ ਉਸ ਸਿੱਖ ਨੂੰ ਦੇ ਦਿਆਂਗਾ। ਨਿਆਰਾ ਰਵੇ ਦੁਨੀਆਂ ਨਾਲੋਂ ਵਿੱਚ ਨਾ ਰਲੇ। ਦੁਨੀਆਂ ਦੇ ਲੋਕ ਸ਼ਾਮ ਨੂੰ ਪੈਲਸਾਂ ਵਿੱਚ ਵਿਆਹਾਂ ਤੇ ਹੁਣ ਗੁਰਸਿੱਖ ਨੂੰ ਵੀ ਜਾਣਾ ਪਏਗਾ, ਦੁਨੀਆਂਦਾਰੀ ਤੇ ਨਿਭਾਉਣੀ ਪੈਂਦੀ ਹੈ ਨਾ ਜੀ, ਆਪ ਜਿਨ ਵੀ ਜਿਹੜੇ ਅੰਮ੍ਰਿਤਧਾਰੀ ਹੋ ਸੱਦਦੇ ਨੇ ਲੋਕ ਤੇ ਜਾਣਾ ਪੈਂਦਾ, ਕਿਉਂਕਿ ਕਾਰਡ ਤੇ ਲਿਖਿਆ ਜੀ ਹੁੰਦਾ ਉਡੀਕਾਂਗੇ ਜੀ ਤੁਹਾਨੂੰ ਹੱਥਾਂ ਦੀਆਂ ਤਲੀਆਂ ਤੇ ਦੀਵੇ ਚ ਕਹਾ ਤੇ ਜਰਾ ਕਿ ਨਿਉਂਦਰਾ ਨਾ ਖਾ ਪਾਇਓ, ਪੂਰਾ ਨਿਉਂਦਰਾ ਨਾ ਪਾਇਓ ਤੇ ਫਿਰ ਵੇਖਣਾ, ਫਿਰ ਉਹੀ ਨੇ ਉਹ ਕਹਿਣਗੇ ਤੇਰੇ ਵਰਗੇ 3400 ਤੁਰੇ ਫਿਰਦੇ, ਨਾ ਕਾ ਪੈਸੇ ਦਿਓ ਪੂਰੇ ਉੱਥੇ। ਇਹ ਤੇ ਐਵੇਂ ਦਿਖਾਵੇ ਦੀਆਂ ਗੱਲਾਂ ਨੇ, ਆਖੇ ਤੁਹਾਨੂੰ ਉਡੀਕਾਂਗੇ ਹੱਥਾਂ ਦੀਆਂ ਤਲੀਆਂ ਤੇ, ਤੇ ਜੇ ਉਹ ਨਾ ਪੈਸਾ ਦਿਓਗੇ ਉਹੀ ਵਿਰੁੱਧ ਹੋ ਜਾਣਗੇ, ਉਹ ਪੁੱਛਣਗੇ ਬਾਅਦ ਚ ਵਹੀ ਚੈੱਕ ਕਰਨਗੇ, ਵੇਖਿਆ ਨੀ ਹਿਸਾਬ ਕਿਤਾਬ, ਜਿੱਥੇ ਹਿਸਾਬ ਕਿਤਾਬ ਉੱਥੇ ਦੋਸਤੀ ਕਾਹਦੀ, ਹਿਸਾਬ ਕਿਤਾਬ ਚ ਗਿਣਤੀ ਮਿਣਤੀ ਨਹੀਂ ਹੁੰਦੀ। ਆਖੋ ਸਤਨਾਮ, ਸਾਡੀਆਂ ਤੇ ਰਿਸ਼ਤੇਦਾਰੀਆਂ ਨੇ ਵਹੀਆਂ ਵੱਡੀਆਂ ਵੱਡੀਆਂ ਅਸੀਂ ਲਾ ਕੇ ਰੱਖੀਆਂ ਵੀ ਮੁੰਡੇ ਦੇ ਵਿਆਹ ਤੇ ਕਿੰਨਾ ਨਿਉਂ ਦਾ ਪਾਇਆ ਤੇ ਆਪਾਂ ਇਹਨਾਂ ਦੇ, ਤੇ ਹਿਸਾਬ ਕਿਤਾਬ ਵਾਲਾ ਕੰਮ ਹੈ ਨਾ, ਪਿਆਰ ਚ ਗਿਣਤੀ ਮਿਣਤੀ ਨਹੀਂ ਹੁੰਦੀ। ਇਹ ਯਾਦ ਰੱਖਿਓ, ਸਾਡੀਆਂ ਰਿਸ਼ਤੇਦਾਰੀਆਂ ਵਿੱਚ ਬਸ ਗਿਣਤੀਆਂ ਮਿਣਤੀਆਂ ਰਹਿ ਗਈਆਂ। ਉਹਨੇ ਪੂਰਾ ਨਿਉਂਦਾ ਨਾ ਪਾਇਆ, ਮਗਰੋਂ ਹੀ ਗਾਲਾਂ ਕੱਢਦਾ ਸਾਰਾ ਟੱਬਰ, ਲੈ ਆਇਆ ਸੀ ਅਸੀਂ ਇੰਨਾ ਦਿੱਤਾ ਸੀ ਸਾਨੂੰ ਇੰਨਾ ਦੇ ਕੇ ਗਏ ਆ, ਅਸੀਂ ਇੱਦਾਂ ਦੇ ਸੂਟ ਲੈ ਕੇ ਗਏ ਸੀ ਇੱਦਾਂ ਦੇ ਲੈ ਕੇ ਆਏ ਆ। ਇਹ ਗਿਣਤੀਆਂ ਮਿਣਤੀਆਂ, ਇੱਥੇ ਪਿਆਰ ਵਾਲੀ ਗੱਲ ਬਹੁਤ ਘੱਟ ਹੈ, ਇੱਥੇ ਤੇ ਵਿਰਲੇ ਵਿਰਲੇ। ਪਰ ਇਸੇ ਕਰਕੇ ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਓਂ ਤੋੜ, ਕੱਚਿਆਂ ਨਾਲੋਂ ਤੋੜ ਢੂੰਡ, ਸੱਜਣ ਸੰਤ ਪੱਕੇ ਆ, ਸਤਿਗੁਰੂ ਲੱਭ ਲੈ ਪੱਕਾ। ਓਏ ਜੇ ਬੰਦੇ ਵਿਛੜੇ ਉਹ ਜਿਉਂਦੇ ਨੂੰ ਛੱਡ ਜਾਂਦੇ ਨੇ, ਓਏ ਮੋਇਆ ਨਾ ਜਾਹੀ ਛੋੜ, ਇਹ ਕੋਹ ਨੇ ਜਿਹੜੇ ਮਰਨ ਤੋਂ ਬਾਅਦ ਵੀ ਸਾਥ ਨਿਭਾਉਂਦੇ ਨੇ, ਉਹਨਾਂ ਨਾਲ ਪਾ ਯਾਰੀ। ਤੇ ਜੇ ਨਿਆਰਾ ਰਹੇਗਾ ਹੁਣ ਪੈਲਸਾਂ ਵਿੱਚ ਜਾਣਾ, ਲੋਕ ਵੀ ਜਾਣਗੇ, ਅੰਮ੍ਰਿਤਧਾਰੀ ਨੂੰ ਵੀ ਜਾਣਾ ਪੈਣਾ ਦੁਨੀਆਂਦਾਰੀ ਕਰਕੇ। ਜਾਓ ਸ਼ਾਮ ਦਾ ਸਵਾ ਹੋਵੇ, ਉਹ ਸਾਰੇ ਗਾਉਣ ਵਾਲੀਆਂ ਨੂੰ ਵੇਖ ਰਹੇ ਨੇ ਰੰਗ ਰੰਗਾਂ ਬਿਰੰਗਾਂ। ਸਤਿਸੰਗਤ ਜੀ, ਉੱਥੇ ਜੋ ਕੁਝ ਵੀ ਹੋ ਰਿਹਾ ਉਹਦੇ ਵਿੱਚ ਖੱਚਤ ਹੋਏ ਹੋਏ ਨੇ, ਗਾਉਣ ਵਾਲੇ ਚੱਲ ਰਹੇ ਨੇ, ਸ਼ਾਬ ਸ਼ਰਾਬ ਚੱਲ ਰਹੀ ਆ, ਮਾਸ ਚੱਲ ਰਿਹਾ। ਹੁਣ ਕਈ ਵਾਰੀ ਇੱਦਾਂ ਦੇ ਮਾਹੌਲ ਵਿੱਚ ਵੀ ਗੁਰਸਿੱਖ ਨੂੰ ਜਾਣਾ ਪਏਗਾ ਦੁਨੀਆਂਦਾਰੀ ਕਰਕੇ। ਜਾਵੇ ਗੁਰਸਿੱਖ, ਉਹ ਲੋਕ ਕੁਰਸੀਆਂ ਤੇ ਬੈਠੇ ਰੌਲਾ ਪਾ ਰਹੇ ਨੇ, ਭੰਗੜੇ ਪਾ ਰਹੇ ਨੇ, ਗੁਰਸਿੱਖ ਇੱਕ ਪਾਸੇ ਹੋ ਕੇ ਬਾਹਰਲੇ ਪਾਸੇ ਸ਼ਾਮ ਦਾ ਵੇਲਾ ਤੇ ਰਹਿਰਾਸ ਪੜਦਾ ਹੋਵੇ। ਚਾਲ ਨਿਰਾਲੀ ਭਗਤਾਂ ਕੀ ਚਾਲ ਨਿਰਾਲੀ ਹੋਵੇ, ਨਿਆਰਾ ਰਵੇ ਦੁਨੀਆਂ ਨਾਲੋਂ ਵਿੱਚ ਰਲੇ ਨਾ, ਖੱਚਤ ਨਾ ਹੋਵੇ ਉਹਨਾਂ ਵਿੱਚ। ਜੇ ਕਿਤੇ ਸਮਾਂ ਲੱਗ ਜਾਏ, ਸਾਰੀ ਰਾਤ ਬਹਿਣਾ ਪੈ ਜਾਏ, ਉਹ ਆਪਣਾ ਨਿਤਨੇਮ ਨਾ ਛੱਡੇ, ਭੁੱਲ ਨਾ ਜਾਏ ਨਿਤਨੇਮ ਇਹਨਾਂ ਵਿੱਚ ਪੈ ਕੇ, ਇਹਨਾਂ ਸੰਸਾਰ ਦੇ ਝਮੇਲਿਆਂ ਚ ਪੈ ਕੇ ਰੱਬ ਨਾ ਭੁੱਲ ਜਾਏ ਕਿਤੇ, ਆਪਣੀ ਚਾਲ ਨਿਰਾਲੀ ਰੱਖੇ। ਤੇ ਮਹਾਰਾਜ ਕਹਿੰਦੇ ਮੈਂ ਇਹਨੂੰ ਆਪਣਾ ਸਾਰਾ ਤੇਜ ਦੇ ਦਿਆਂਗਾ। ਤੇ ਜੇ ਵੀ ਵਿਪਰਨਾ ਵਾਲੀਆਂ ਰੀਤਾਂ ਕਰਨ ਲੱਗ ਪਏਗਾ ਨਾ, ਜਾਬੇ ਗਹਿ ਵਿਪਰਨ ਕੀ ਰੀਤ, ਤੇ ਮਹਾਰਾਜ ਅਗਲਾ ਬਚਨ ਕਹਿੰਦੇ ਨੇ ਮੈਂ ਨਾ ਕਰੋ ਇਨ ਕੀ ਪ੍ਰਤੀਤ, ਮੈਨੂੰ ਕੋਈ ਭਰੋਸਾ ਨਹੀਂ, ਫਿਰ ਨਾ ਮੇਰਾ ਕੁਝ ਲੱਗਦਾ ਨਾ ਮੈਂ ਦਾ ਕੁਝ ਲੱਗਦਾ। ਨਿਆਰਾ ਰਵੇ ਖਿਵਰ ਖਾਲਸਾ, ਜੇ ਨਿਆਰਾ ਰਵੇਗਾ ਗੱਲ ਫਿਰ ਬਣੇਗੀ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਦੇ ਇਹ ਸਮਾਗਮ ਸ਼ਹੀਦੀ ਨੂੰ ਸਮਰਪਿਤ ਪ੍ਰਬੰਧਕਾਂ ਨੇ ਕੀਤਾ ਨਾ ਜੀ, ਉਹਨਾਂ ਦਾ ਜੀਵਨ ਨਿਆਰਾ ਸੀ। ਇਹ ਸਭ ਨਾਮ ਦੀਆਂ ਬਰਕਤਾਂ ਸੀ। ਇੱਕ ਬੰਦਾ ਉਹ ਮੁਗਲ ਸਰਕਾਰ ਸਮੇਂ ਦੀਆਂ ਹਕੂਮਤਾਂ ਨਾਲ ਟੱਕਰ ਲੈਣੀ ਕਿਤੇ ਸੌਖੀ ਗੱਲ ਪਈ ਆ। ਦਿੱਲੀ ਦੀਆਂ ਕੰਧਾਂ ਕੰਬਦੀਆਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰ ਇੱਥੇ ਪੰਜਾਬ ਦੀ ਧਰਤੀ ਦੇ ਵਿੱਚ ਵਿਚਰਦਾ ਸੀ ਤੇ ਕਿਤੇ ਘੋੜਾ ਲੈ ਕੇ ਨਿਕਲਦਾ ਸੀ, ਦਿੱਲੀ ਤੱਕ ਖਬਰਾਂ ਪਹੁੰਚ ਜਾਂਦੀਆਂ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣਾ ਤੇਜ ਦੇ ਕੇ ਭੇਜਿਆ ਸੀ। ਬੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਨਿਆਰਾ ਰਵੀ, ਦੁਨੀਆਂ ਚ ਨਾ ਰਲੀ, ਸੰਸਾਰ ਚ ਨਾ ਰਲੀ। ਕੱਲ ਆਪ ਜੀ ਨੇ ਭਾਈ ਸਾਹਿਬ ਤੋਂ ਸੁਣਿਆ ਸੀ, ਕਹਿੰਦੇ ਪਹਿਲਾ ਨਾਮ ਲਛਮਣ ਦਾਸ, ਦੂਜਾ ਨਾਮ ਮਾਧੋ ਦਾਸ। ਪਹਿਲਾਂ ਹੈ ਤੇ ਸੀ ਸ਼ਿਕਾਰ ਖੇਡਣ ਵਾਲਾ ਹੀ, ਜਦੋਂ ਸ਼ਿਕਾਰ ਖੇਡਿਆ ਹਿਰਨੀ ਨੂੰ ਮਾਰਿਆ ਤੀਰ ਤੇ ਦੋ ਬੱਚੇ ਉਹਦੇ ਪੇਟ ਵਿੱਚੋਂ ਨਿਕਲੇ, ਧਰਤੀ ਤੇ ਡਿੱਗੇ, ਤੜਫਣ ਲੱਗ ਗਏ ਤੇ ਮਨ ਵਿਰਾਗੀ ਹੋ ਗਿਆ। ਪਿਛਲਾ ਕੋਈ ਕਰਮ ਜਾਗਿਆ ਮਨ ਵੈਰਾਗੀ ਹੋ ਗਿਆ। ਇੱਕ ਗੱਲ ਯਾਦ ਰੱਖਿਓ, ਜਿਹੜਾ ਬੰਦਾ ਵੈਰਾਗੀ ਨਹੀਂ ਉਹ ਕਦੇ ਨਾਮ ਨਾਲ ਸੁਰਤੀ ਜੋੜ ਨਹੀਂ ਸਕਦਾ। ਪਹਿਲਾਂ ਵੈਰਾਗ ਆਉਂਦਾ ਫਿਰ ਨਾਮ ਵਿੱਚ ਮਨ ਜੁੜਦਾ। ਪਹਿਲਾਂ ਤੇ ਪੜ੍ਹੋ ਬਾਣੀ, ਬਾਣੀ ਨੂੰ ਪੜ੍ਹੋ ਦੱਬ ਕੇ, ਜਿੰਨੀ ਬਾਣੀ ਪੜ੍ਹੀ ਜੇ, ਸੁਖਮਣੀ ਸਾਹਿਬ, ਜਪਜੀ ਸਾਹਿਬ, ਚੌਪਈ ਸਾਹਿਬ, ਵੱਧ ਤੋਂ ਵੱਧ ਬਾਣੀ ਪੜ੍ਹੋ। ਬਾਣੀ ਪੜ੍ਹਨ ਦੇ ਨਾਲ ਵੈਰਾਗ ਪੈਦਾ ਹੋਏਗਾ। ਬਾਣੀ ਨੇ ਮਨ ਵੈਰਾਗੀ ਕਰ ਦੇਣਾ, ਕਿਉਂਕਿ ਚੋਟਾਂ ਪੈਣਗੀਆਂ। ਜਦੋਂ ਮਨ ਵੈਰਾਗੀ ਹੋਏਗਾ ਤੇ ਫਿਰ ਨਾਮ ਵਿੱਚ ਲੱਗੇਗਾ। ਸਿੱਧਾ ਹੀ ਨਹੀਂ ਮਨ ਨਾਮ ਵਿੱਚ ਲੱਗਦਾ, ਬਾਣੀ ਵੱਧ ਤੋਂ ਵੱਧ ਪੜ੍ਹਨੀ। ਤੇ ਕਹਿੰਦੇ ਏਦਾਂ ਹੈ ਜਿਵੇਂ ਦੁੱਧ ਨੂੰ ਰਿੜਕਿਆ ਜਾ ਰਿਹਾ। ਨਾਮ ਹੈ ਜਿਹੜਾ ਇਹ ਮੱਖਣ ਹੈ। ਵੱਧ ਤੋਂ ਵੱਧ ਬਾਣੀ ਪੜ੍ਹ ਰਹੇ ਹੋ, ਬਾਣੀ ਪੜ੍ਹੋ, ਜਪਜੀ ਸਾਹਿਬ, ਸੁਖਮਣੀ ਸਾਹਿਬ, ਚੌਪਈ ਸਾਹਿਬ, ਇਹ ਤੇ ਦੁੱਧ ਰਿੜਕਿਆ ਜਾ ਰਿਹਾ। ਫਿਰ ਦੁੱਧ ਰਿੜਕਣ ਤੋਂ ਬਾਅਦ ਮੱਖਣ ਨਿਕਲਦਾ, ਫਿਰ ਇੱਧਰ ਨਾਮ ਨਾਲ ਸੁਰਤੀ ਜੁੜ ਜਾਂਦੀ ਹੈ। ਨਾਮ ਤੇ ਮੱਖਣ ਆ, ਬਾਣੀ ਵੱਧ ਤੋਂ ਵੱਧ ਪੜ੍ਹਨੀ ਰਿੜਕਣ ਵਾਲਾ ਕੰਮ ਹੈ। ਤੇ ਜਿਹੜੇ ਬਾਣੀ ਨਾ ਪੜ੍ਹਨ ਤੇ ਇੱਦਾਂ ਹੀ ਕਹਿਣ ਵੀ ਨਾਮ ਵਿੱਚ ਮਨ ਜੁੜ ਜਾ, ਫਿਰ ਨਹੀਂ ਗੱਲ ਬਣਦੀ। ਜਿਹੜੇ ਅਨਪੜ੍ਹ ਨੇ ਉਹਨਾਂ ਦੀ ਗੱਲ ਤੇ ਵੱਖ ਆ। ਮੂਲ ਮੰਤਰ ਦਾ ਜਾਪ ਕਰਨ, ਵੱਧ ਤੋਂ ਵੱਧ ਮੂਲ ਮੰਤਰ ਦਾ ਜਾਪ ਕਰਨ, ਫਿਰ ਗੁਰਮੰਤਰ, ਗੁਰਮੰਤਰ ਵਿੱਚ ਮੂਲ ਵਾਹਿਗੁਰੂ ਮੰਤਰ ਵਿੱਚ ਫਿਰ ਮਨ ਜੁੜਨ ਲੱਗ ਪੈਂਦਾ ਹੌਲੀ ਹੌਲੀ। ਤੇ ਸਾਧ ਸੰਗਤ ਕਹਿੰਦੇ ਨੇ ਇਸ ਮਾਧੋ ਲਛਮਣ ਦਾਸ ਦਾ ਮਨ ਵਿਰਾਗੀ ਹੋਇਆ ਤੇ ਅਮਰਨਾਥ ਇੱਕ ਮਹਾਂਪੁਰਖ ਹੋਏ, ਉਹਨਾਂ ਦੀ ਸੰਗਤ ਕੀਤੀ। ਸੰਗਤ ਕਰਨ ਕਰਕੇ ਉਹਨਾਂ ਨੇ ਇਹਦਾ ਨਾਮ ਮਾਧੋ ਦਾਸ ਰੱਖ ਦਿੱਤਾ। ਤੇ ਮਾਧੋ ਦਾਸ ਫਿਰ ਹੌਲੀ ਹੌਲੀ ਫਿਰਦਾ ਫਿਰਦਾ ਬੜਾ ਤਪ ਕੀਤਾ, ਬੜੀ ਬੰਦਗੀ ਕੀਤੀ, ਰਿੱਧੀਆਂ ਸਿੱਧੀਆਂ ਵਸ ਵਿੱਚ ਕਰ ਲਈਆਂ, ਬੜਾ ਯੋਗ ਸਾਧਨਾ ਵੀ ਸਾਧਦਾ ਰਿਹਾ, ਪ੍ਰਾਣਾਯਾਮ ਵੀ ਕੀਤੇ। ਬੜੇ ਸਾਧਨ ਕਰਨ ਤੋਂ ਬਾਅਦ ਫਿਰਦਾ ਫਰਾਂਦਾ ਗੋਦਾਵਰੀ ਦੇ ਕੰਢੇ ਨਾਦੇੜ ਇਹਨੇ ਇੱਕ ਆਸ਼ਰਮ ਬਣਾ ਲਿਆ। ਉਹ ਆਸ਼ਰਮ ਵਿੱਚ ਇਹਦੇ ਕਈ ਚੇਲੇ ਰੱਖੇ ਹੋਏ ਨੇ। ਉੱਥੇ ਸਤ ਸੰਗਤ ਜੀ ਇਹਦੇ ਨਾਲ ਦੇ ਬੰਦੇ ਸਾਰੇ ਆਸ਼ਰਮ ਵਿੱਚ ਰਹਿੰਦੇ ਨੇ। ਇਹ ਦਿਨੇ ਬੰਦਗੀ ਕਰਦਾ ਰਹਿੰਦਾ, ਬਾਹਰ ਇੱਕ ਪਾਸੇ ਬੈਠਾ ਚੌਂਕੜਾ ਮਾਰ ਕੇ ਬੈਠਾ ਰਹਿੰਦਾ, ਕਈ ਤਰ੍ਹਾਂ ਦੇ ਜੰਤਰ ਮੰਤਰ ਕਰਦਾ ਰਹਿੰਦਾ। ਜੇ ਕੋਈ ਸਾਧੂ ਮਹਾਤਮਾ ਇਹਦੇ ਡੇਰੇ ਆਉਂਦਾ, ਇੱਕ ਇਹਨੇ ਪਲੰਘਾ ਰੱਖਿਆ ਸੀ, ਉਹਦੇ ਚੇਲੇ ਪਲੰਘੇ ਤੇ ਬਹਾ ਦਿਆ ਕਰਨ, ਇਹ ਆਪਣੀ ਸ਼ਕਤੀ ਨਾਲ ਉਹਨੂੰ ਪਲੰਘੇ ਨੂੰ ਮੂਧਾ ਮਾਰ ਦਿਆ ਕਰੇ। ਉਹਦੇ ਚੇਲੇ ਫਿਰ ਹੱਸਿਆ ਕਰਨ ਤੇ ਕਿਹਾ ਕਰਨ, ਸਾਡੇ ਬਾਬੇ ਵਰਗਾ ਹੀ ਕੋਈ ਨਹੀਂ ਆ, ਕੋ ਸਤਨਾ ਇਹ ਮਾਨ ਵੀ ਇਹਦੇ ਵਰਗਾ ਕੋਈ ਨਹੀਂ। ਬਸ ਇੱਦਾਂ ਦਾ ਮਾਹੌਲ ਬਣਿਆ ਹੋਇਆ। ਬੜੇ ਸਾਧ ਡਰਦੇ ਨੇ ਲੋਕ ਉਹਦੇ ਤੋਂ, ਕਿਉਂਕਿ ਸਾਧਾਂ ਨੂੰ ਸੱਦ ਕੇ ਡੇਰੇ ਤੇ ਨਰਾਦਰੀ ਕਰਦਾ ਸੀ। ਮਹਾਂਪੁਰਸ਼ਾਂ ਨੂੰ, ਸਾਧੂਆਂ ਨੂੰ ਸੱਦਣਾ, ਉਹਨਾਂ ਦੀ ਨਰਾਦਰੀ ਕਰਨੀ, ਇਹਨੇ ਜਪ ਤਪ ਕਰਦਾ ਸੀ। ਤੇ ਲਛਮਣ ਮਾਧੋ ਦਾਸ ਵੈਰਾਗੀ ਦੀਆਂ ਗੱਲਾਂ ਹੌਲੀ ਹੌਲੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਉੱਥੇ ਪਹੁੰਚੇ ਸੱਚੀ ਸਰਕਾਰ, ਤੇ ਕਹਿੰਦੇ ਨੇ ਉਹਨਾਂ ਨੂੰ ਆ ਕੇ ਸੰਗਤਾਂ ਨੇ, ਸਾਧੂਆਂ ਨੇ ਰੋ ਰੋ ਦੱਸਿਆ, ਕਹਿੰਦੇ ਮਹਾਰਾਜ ਮਾਧੋ ਦਾਸ ਵੈਰਾਗੀ ਦਾ ਜੇ ਹੰਕਾਰ ਦੂਰ ਕਰ ਸਕਦੇ ਹੋ ਤੇ ਤੁਸੀਂ ਕਰ ਸਕਦੇ ਹੋ, ਕਿਉਂਕਿ ਉਹਦੇ ਤੋਂ ਵੱਡਾ ਕੋਈ ਨਹੀਂ। ਉਹਦੀਆਂ ਰਿੱਧੀਆਂ ਸਿੱਧੀਆਂ ਵਸ ਚ ਕੀਤੀਆਂ ਨੇ ਸੱਚੇ ਪਾਤਸ਼ਾਹ। ਪਲੰਘੇ ਤੇ ਭਾਗ ਕੇ ਪਲੰਘਾ ਮੂਧਾ ਮਾਰ ਦਿੰਦਾ, ਜਾਦੂਗਰਾਂ ਵਾਲੇ ਕੰਮ ਕਰਦਾ, ਤੇ ਤੁਸੀਂ ਉਹ ਕੱਲੇ ਤੁਹਾਡੇ ਸਾਹਮਣੇ ਉਹ ਖੜ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਜੀ ਆਪ ਮਿਹਰ ਕਰੋ, ਇਹ ਹੰਕਾਰੀ ਦਾ ਹੰਕਾਰ ਦੂਰ ਕਰ ਦਿਓ, ਕੱਟ ਦਿਓ ਇਹਦੇ ਹੰਕਾਰ ਨੂੰ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦਰੜਾਏਂਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਤੁਰੋਂ ਪਿਆ ਸੰਜੋਗ। ਇਹਦੇ ਹਉਮੈ ਦੇ ਰੋਗ ਨੂੰ ਕੱਟ ਦਿਓ। गुरु गोबिंद सिंह साहब सच्चे पातशाह फिर चले गए भला करन वास्ते, घोड़े ते सवार ने सात संगत जी नाल होर सिंह सेवादार माधो दास वैरागी दे डेरे च जदो पहुंचे ओदे चेले अफड़ा दफड़ी पै गई हर पासे कौन आ गया भाई घोड़िया ते सवार सीस ते कलगी सोभ दी चेहरे ते जलाल सतगुरां दा तेज चलिया ना जाए इहदे चेले वेखदे ने राजे ने कोई कोई बादशाह आया दर्शन करन सिंघां नूं पुछिया कौन ने ਉਹ ਕਹਿੰਦੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਿਸਤ ਮੈਂ ਭੋਗੀ ਮੈਂ ਬਹੁ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਰਾਜਿਆਂ ਦੇ ਰਾਜੇ ਜੋਗੀਆਂ ਦੇ ਜੋਗੀ ਜਿਨ੍ਹਾਂ ਦਾ ਮੁਕਾਬਲਾ ਨਹੀਂ ਕੋਈ ਚਾਰ ਪੁੱਤਰ ਕੁਰਬਾਨ ਕੀਤੇ ਸਤਸੰਗ ਜੀ जे दानी वेखो ता वर्गा दानी कोई नहीं जे भगत वेखो चार जुग हेमकुंड साहब की धरती ते भगत की भगती की जे लखारी वेखोगे ते जफरनामा लिख के औरंगजेब बादशाह नूं कलम दा वार करके खत्म किया सूरमे एक एक तीर मार के हजारां नूं विन्नन वाले ते दानी दुनिया च माया दान करदे बड़े वेखे घर कोठियां दान करदे बड़े वेखे पर गुरु गोबिंद सिंह महाराज सच्चे पातशाह ने ते अपना सरबंसी दान कर दिता सारा चेरे अल तकदे ने ऐसी मूरत अगे नहीं कदे वेखी मन ही मन सोचते ने भी है ते माधो दास भी बथेरी कमाई वाली रूह है जिदे चरणा च असी रहिंदे आ पर इहदे चेहरे ते ते कुछ वखरा ही जलाल है ओदा तेज चलिया ना जावे किदा जेड़ा नाम जपण वाला होवे याद रखियो कई प्रेमी कहिंदे आ ना भी मेरा ते रंग काला है जी मैं बड़ा कोझा जी मैं रब ने बहुता सोहना नहीं बनाया ते सत संगत जी कदर संसार विच रंग करके नहीं पैंदी कदर गुणा वालियां दी पैंदी कली असी चंगियां आचारी बुरियां हां मनहों कुसुदा कालियां बाहर चिटवियां हां ते जे संसार रंग दी कदर करदा है फिर दसो भला जिहड़े चिट्टे बगले हुंदे ने ਫਿਰਦੇ ਨੇ ਇੱਥੇ ਖੇਤਾਂ ਦੇ ਵਿੱਚ ਤੁਸੀਂ ਵੇਖੇ ਹੋਣਗੇ ਹੁਣ ਜੀਰੀਆਂ ਲਾਵਾਂਗੇ ਤੇ ਕਦੇ ਬਗਲੇ ਨੂੰ ਪਿੰਜਰੇ 'ਚ ਬੰਦ ਕਰਕੇ ਕਿਸੇ ਜ਼ਿਮੀਦਾਰ ਨੇ ਆਪਣੇ ਦਰਵਾਜ਼ੇ 'ਚ ਲਟਕਾਇਆ ਵੀ ਸੋਹਣਾ ਬੜਾ ਲੱਗਦਾ ਬਗਲਾ ਪਰ ਬਗਲਾ ਤੇ ਚਿੱਟਾ ਹੁੰਦਾ ਬਗਲਾ ਚਿੱਟਾ ਤੇ ਬੜਾ ਹੈ ਪਰ ਉਹ ਚਿੱਟਾ ਵੀ ਚਿੱਟਾ ਨਹੀਂ ਲੱਗਦਾ ਕੋਇਲ ਕਾਲੀ ਤੇ ਹੈ ਪਰ ਕਾਲੀ ਵੀ ਕਾਲੀ ਨਹੀਂ ਲੱਗਦੀ ਉਹਦਾ ਗੁਣ ਬੜਾ ਤਕੜਾ ਉਹਦੇ ਜੀ ਕਰਦਾ ਸੁਣੀ ਜਾਈਏ ਕੋਇਲ ਜਿਹੜੀ ਆ ਉਹਦਾ ਰੰਗ ਵੀ ਕਾਲਾ ਨਹੀਂ ਲੱਗਦਾ ਕਿਉਂਕਿ ਉਹਦਾ ਰੰਗ ਕਾਲਾ ਵੀ ਕਾਲਾ ਨਹੀਂ ਲੱਗਦਾ ਉਹਨੂੰ ਉਹਦਾ ਗੁਣ ਤਾਰ ਗਿਆ ਬਗਲਾ ਚਿੱਟਾ ਵੀ ਸੋਹਣਾ ਨਹੀਂ ਲੱਗਦਾ ਉਹਨੂੰ ਉਹਦਾ ਔਗਣ ਮਾਰ ਗਿਆ ਸੰਸਾਰ 'ਚ ਕਦਰ ਗੁਣਾਂ ਦੀ ਆ ਆਪਣੇ ਅੰਦਰ ਗੁਣ ਪੈਦਾ ਕਰੋ ਇਦਾਂ ਦਾ ਜੀਵਨ ਬਣਾਓਗੇ ਕਾਲਾ ਰੰਗ ਲੋਕਾਂ ਨੂੰ ਕਾਲਾ ਦਿਸਣਾ ਹੀ ਨਹੀਂ ਉਹ ਕਾਲਾ ਚਿੱਟਿਆਂ ਨਾਲੋਂ ਵੀ ਸੋਹਣਾ ਪਿਆ ਲੱਗੇਗਾ ਸੰਸਾਰ ਵਿੱਚ ਕਦਰ ਰੰਗ ਦੀ ਨਹੀਂ ਕਦਰ ਗੁਣਾਂ ਦੀ ਆ ਜੇ ਰੰਗ ਦੀ ਕਦਰ ਹੋਵੇ ਤੇ ਚਿੱਟੇ ਬਗਲੇ ਆਪਾਂ ਰੱਖ ਲਈਏ ਅੰਦਰ ਨਹੀਂ ਸਾਨੂੰ ਪਤਾ ਡੱਡੀਆਂ ਮੱਛੀਆਂ ਖਾਣ ਵਾਲਾ ਇਹਨੂੰ ਪਰਾ ਕਰੋ ਇਹੀ ਔਗਣ ਆ ਨਾ ਬਗਲੇ 'ਚ ਜੇ ਬਗਲਾ ਸਾਨੂੰ ਪਸੰਦ ਨਹੀਂ ਨਾਲੇ ਚਿੱਟਾ ਤੇ ਬੜਾ ਤੇ ਆਪਾਂ ਫਿਰ ਦੱਸੋ ਜਿਹੜੇ ਰੋਜ਼ ਰੇਹੜੀ ਤੇ ਜਾਂਦੇ ਨੇ ਰੋਜ਼ ਮੱਛੀਆਂ ਤੇ ਪਕੌੜੇ ਤੇ ਰੋਜ਼ ਸਾਰਾ ਕੁਛ ਉਹ ਕਿੱਦਾਂ ਬਣੂ ਗੱਲ ਫਿਰ ਬਈ ਸਤਿਗੁਰਾਂ ਨੇ ਵੀ ਕਹਿਣਾ ਹੈ ਤੇ ਸੋਹਣਾ ਪਰਾ ਕਰੋ ਆਖੋ ਸਤਨਾਮ ਇਹ ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਹਾਏ ਤੀਰਤ ਵਰਤਿਆ ਨੇਮ ਕੀ ਤੇ ਸਭੇ ਰਸਾਤਲ ਜਾਏ ਸਤ ਸੰਗਤ ਭਾਂਗ ਭੰਗ ਇਹ ਭਾਂਗ ਦਾ ਅਰਥ ਭੰਗ ਨਹੀਂ ਕਰਨਾ ਭਾਂਗ ਦਾ ਅਰਥ ਹੈ ਮਾਸ ਤੁਸੀਂ ਕਹੋਗੇ ਕਈ ਆਮ ਕਰਕੇ ਕਹਿੰਦੇ ਨੇ ਵੀ ਕਿੱਥੇ ਮਨਾਹੀ ਕੀਤੀ ਆ ਮਾਸ ਖਾਣ ਦੀ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਚੰਗੀ ਤਰ੍ਹਾਂ ਵਿਚਾਰੋ ਮੁਕੰਮਲ ਤੌਰ ਤੇ ਮਹਾਰਾਜ ਨੇ ਮਾਸ ਖਾਣ ਤੋਂ ਮਨਾਹੀ ਕੀਤੀ ਹੈ ਕਈ ਬੰਦੇ ਕਹਿਣਗੇ ਮਾਸ ਮਾਸ ਕਰ ਮੂਰਖ ਝਗੜੇ ਕਹਿੰਦੇ ਰੌਲਾ ਕਾਹਦਾ ਪਾਇਆ ਵੀ ਮਾਸ ਖਾਣਾ ਤੇ ਮਹਾਰਾਜ ਕਹਿੰਦੇ ਵੀ ਠੀਕ ਆ ਮਾਸ ਕਰਕੇ ਝਗੜਾ ਕਾਹਦਾ ਕਰਨਾ ਤੂੰ ਜੰਮਿਆ ਮਾਸ ਤੋਂ ਘਰ ਲੈ ਆਇਆ ਮਾਸ ਤੇ ਜਾਣਾ ਵੀ ਇਹ ਹੁਣ ਮਾਸ ਦੀ ਗੱਲ ਜਿੱਥੇ ਹੈ ਉਹਦੇ ਵਿੱਚ ਇਹ ਨਹੀਂ ਡਾਇਰੈਕਟ ਕਿਹਾ ਗਿਆ ਵੀ ਤੁਸੀਂ ਮਾਸ ਖਾਓ ਇਹ ਪੰਕਤੀ ਥੋੜਾ ਲਿਖੀ ਕਿਤੇ ਵੀ ਸ਼ਬਦ ਤੇ ਹੈ ਪਰ ਇਹ ਤੇ ਉਹਦੇ ਚ ਸਿੱਧ ਥੋੜਾ ਹੁੰਦਾ ਵੀ ਮਾਸ ਖਾਓ। ਕਬੀਰ ਭਾਂਗ ਮਾਛਲੀ ਸੁਰਾ ਪਾਨ, ਮਾਸ ਭਾਂਗ ਦਾ ਅਰਥ ਹੈ ਮਾਸ। ਭਾਈ ਗੁਰਦਾਸ ਜੀ ਦੀ ਸਦਨੇ ਦੀ ਵਾਰ ਪੜੋ, ਉਹਦੇ ਵਿੱਚ ਇੱਕ ਲਾਈਨ ਪੰਕਤੀ ਆਉਂਦੀ ਏ, ਜੇ ਕਸਾਈ ਉਧਰਿਆ ਜੀਵਾਂ ਘਾਏ ਨਾ ਖਾਈਐ ਭੰਗਾ। ਭੰਗਾ ਦਾ ਅਰਥ ਹੈ ਮਾਸ। ਕਹਿੰਦੇ ਜੀਵਾਂ ਨੂੰ ਘਾ ਕੇ, ਜੀਵਾਂ ਨੂੰ ਮਾਰ ਕੇ ਨਾ ਖਾਈਐ ਭੰਗਾ। ਜੇ ਹੁਣ ਉੱਥੇ ਭੰਗ ਦਾ, ਹੁਣ ਜੀਵਾਂ ਨੂੰ ਮਾਰ ਕੇ ਭੰਗ ਥੋੜਾ ਬਣਦੀ ਹੈ, ਜੀਵਾਂ ਨੂੰ ਮਾਰ ਕੇ ਬਣਦਾ ਮਾਸ। ਭਾਈ ਗੁਰਦਾਸ ਜੀ ਨੇ ਭੰਗਾ ਸ਼ਬਦ ਵਰਤਿਆ ਮਾਸ ਪ੍ਰਤੀ, ਕਿਉਂਕਿ ਮਾਸ ਨੂੰ ਭੰਗ ਕਿਹਾ ਜਾਂਦਾ ਹੈ, ਭੰਗ ਦਾ ਅਰਥ ਮਾਸ ਹੈ। ਕਬੀਰ ਭਾਂਗ ਮਾਛਲੀ, ਜਿੱਦਾਂ ਆਪਾਂ ਕਹਿੰਦੇ ਨੇ ਨਾ ਮਾਸ ਮੱਛੀ ਨਹੀਂ ਖਾਣਾ, ਇਸੇ ਤਰ੍ਹਾਂ ਵੀ ਮਾਸ ਮੱਛੀ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ। ਸੋ ਸਾਧ ਸੰਗਤ ਦਾਸ ਅਰਜ ਕਰ ਰਿਹਾ ਸੀ ਕਿ ਜਿਹੜਾ ਨਾਮ ਜਪਣ ਵਾਲਾ ਹੋਵੇ ਨਾ, ਹੁਣ ਉਹ ਬਗਲਾ ਸੋਹਣਾ ਨਹੀਂ ਲੱਗਦਾ, ਰੰਗ ਤੇ ਉਹਦਾ ਚਿੱਟਾ ਹੈ, ਕਾਲੀ ਕੋਇਲ ਵੀ ਕਾਲੀ ਨਹੀਂ ਲੱਗਦੀ, ਰੰਗ ਕਾਲਾ ਬੜਾ ਉਹਦਾ, ਉਹਦੇ ਚ ਗੁਣ ਹੈ, ਬਗਲੇ ਚ ਔਗਣ ਹੈ, ਤਾਂ ਹੀ ਨਹੀਂ ਸੋਹਣਾ ਲੱਗਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹ ਤੇ ਨਾਮ ਵੰਡਣ ਵਾਲੇ ਦਾਤੇ ਨੇ, ਉਹ ਕਿਵੇਂ ਨਾ ਸੋਹਣੇ ਲੱਗਣ। ਜਦੋਂ ਵੇਖਿਆ ਨਾ ਇਹਦੇ ਮਾਧੋ ਦਾਸ ਦੇ ਚੇਲਿਆਂ ਨੇ ਤੇ ਚਿਹਰੇ ਵੱਲ ਤੱਕਦੇ ਹੀ ਰਹਿ ਕੇ ਕਹਿੰਦੇ ਐਸਾ ਨੂਰ ਅੱਗੇ ਨਹੀਂ ਕਦੇ ਵੇਖਿਆ, ਐਸਾ ਤੇਜ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ, ਤੇਜ ਚੱਲਿਆ ਨਾ ਜਾਵੇ ਦਰਸ਼ਨ ਕੋ ਹੈ ਨਿਤ ਨੇਮ ਜਾਕੋ, ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖਾ ਰੋਜ ਦਰਸ਼ਨ ਕਰੀ ਚੱਲ, ਜਾ ਕੇ ਸਾਧ ਸੰਗਤ ਦੇ, ਸਾਧ ਸੰਗਤ ਦੇ ਦਰਸ਼ਨ ਕਰੀ ਚੱਲੋ, ਰੰਗ ਭਾਵੇਂ ਕਾਲਾ ਹੀ ਹੋਵੇ, ਸਰੀਰ ਭਾਵੇਂ ਕੋਝਾ ਹੀ ਹੋਵੇ, ਉਹ ਕਹਿੰਦੇ ਦਰਸ਼ਨ ਕਰਨ ਯੋਗ ਦਰਸ਼ਨੀ ਗੁਰਸਿੱਖ ਬਣਾ ਦੇਗੀ ਸੰਗਤਾਂ ਦੇ ਦਰਸ਼ਨ। ਦਰਸ਼ਨ ਕਰਨ ਯੋਗ ਦਰਸ਼ਨੀ ਗੁਰਸਿੱਖ ਬਣ ਜਾਏਗਾ। ਸੰਗਤ ਵਿੱਚ ਇੰਨੀ ਪਾਵਰ ਹੈ, ਰੋਜ਼ ਸੰਗਤ ਦੇ ਦਰਸ਼ਨ ਕਰੀ ਚੱਲੋ ਜਾ ਕੇ, ਸੰਗਤ ਦੀ ਨਜ਼ਰ ਸਾਡੇ ਤੇ ਪਵੇ, ਆਪਣੇ ਆਪ ਹੀ ਚਿਹਰੇ ਤੇ ਖੇੜਾ ਆ ਜਾਣਾ, ਆਪਣੇ ਆਪ ਜਲਾਲ ਆ ਜਾਂਦਾ। ਤੇ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਹਮਣੇ ਖਲੋ ਗਏ ਜਾ ਕੇ, ਕਹਿੰਦੇ ਮਾਧੋ ਦਾਸ ਦੇ ਚੇਲੇ ਆਲੇ ਦੁਆਲੇ ਹੋ ਗਏ, ਕੌਣ ਹੋ ਤੁਸੀਂ? ਸਿੰਘ ਘੋੜਿਆਂ ਤੋਂ ਥੱਲੇ ਉਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਸਾਧ ਸੰਗਤ ਮਹਾਰਾਜ ਥੱਲੇ ਉਤਰੇ ਤੇ ਕਹਿੰਦੇ ਕਿੱਦਾਂ ਆਏ ਹੋ ਦੱਸੋ? ਕਹਿੰਦੇ ਕੋਈ ਨੀ, ਆਪੇ ਹੀ ਪਤਾ ਲੱਗ ਜੂ। ਸਿੰਘ ਅੱਗੇ ਵਧੀ ਗਏ, ਉਹ ਹੁਣ ਬੜੇ ਹੈਰਾਨ ਵੀ ਸਾਡੇ ਡੇਰੇ ਚ ਆਏ ਆ, ਇੱਥੇ ਆ ਕੇ ਤੇ ਬੜੀ ਆਕੜ ਨਾਲ ਤੁਰਦੇ ਨੇ। ਸਿੰਘ ਸਾਧ ਸੰਗਤ ਜੀ, ਉਹਨਾਂ ਨੂੰ ਮਾਣ ਆ ਆਪਣੇ ਗੁਰੂ ਉੱਤੇ, ਜਿੱਥੇ ਉਹਨਾਂ ਨੂੰ ਆਪਣੇ ਗੁਰੂ ਤੇ ਮਾਣ ਆ, ਤੇ ਸਿੰਘਾਂ ਨੂੰ ਕਿਉਂ ਗੁਰੂ ਤੇ ਮਾਣ ਹੋਣਾ ਚਾਹੀਦਾ? ਗੁਰੂ ਪਿਆਰਿਓ, ਜਿਹਨੂੰ ਆਪਣੇ ਗੁਰੂ ਤੇ ਮਾਣ ਨਹੀਂ ਉਹਦਾ ਤੇ ਬੇੜਾ ਗਰਕ ਹੋ ਜਾਣਾ। ਆਪਣੇ ਗੁਰੂ ਤੇ ਮਾਣ ਹੋਣਾ ਚਾਹੀਦਾ, ਆਪਣੇ ਆਪ ਤੇ ਕੀਤਾ ਮਾਣ ਮਾਰਦਾ, ਮਾਣ ਆਪਣੇ ਗੁਰੂ ਤੇ ਕੀਤਾ ਤਾਰਦਾ। ਆਪਣੇ ਗੁਰੂ ਤੇ ਸਿੱਖ ਨੂੰ ਮਾਣ ਹੋਣਾ ਚਾਹੀਦਾ। ਸਤ ਸੰਗਤ ਮਾਨ ਸੀ ਆਪਣੇ ਗੁਰੂ ਤੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇ। ਤੇ ਜਦੋਂ ਸਤ ਸੰਗਤ ਜੀ ਉਹ ਵੇਖਦੇ ਨੇ ਚੇਲੇ ਸਾਰੇ ਮਾਧੋ ਦਾਸ ਦੇ, ਵੀ ਚਲੋ ਥੋੜਾ ਚਿਰ ਹੀ ਆ, ਹੁਣ ਲੱਗ ਜਾਣਾ ਪਤਾ। ਪਲੰਗਾ ਜਿਹੜਾ ਡਾਹਿਆ ਸੀ, ਜਿਹਦੇ ਉੱਤੇ ਸਾਰੇ ਬੈਠਦੇ ਸੀ, ਨਰਾਦਰ ਕਰਦੇ ਸੀ ਸਾਧੂਆਂ ਦਾ, ਉਹ ਪਲੰਗਾ ਜਿਹੜਾ ਸੀ ਉਹਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਇਹਦੇ ਤੇ ਬੈਠੋ ਜੀ ਆ ਕੇ, ਵੀ ਪਲੰਗਾ ਸਾਡੇ ਫਕੀਰ ਨੇ, ਜੋਗੀ ਨੇ, ਮੂਧਾ ਮਾਰ ਦੇਣਾ। ਮਾਧੋ ਦਾਸ ਨੇ ਬੜੀ ਤਾਂਤਰਿਕ ਵਿਦਿਆ ਵੀ ਸੀ ਉਹਦੇ ਕੋਲ, ਤੇ ਯੋਗਾ ਵੀ ਕਰਦਾ ਸੀ, ਕਈ ਪ੍ਰਾਣਾਯਾਮ ਸਾਧਨ ਉਹਨੇ ਕਈ ਤਰ੍ਹਾਂ ਦੇ ਸਾਧਨ ਕਰਦਾ ਸੀ। ਤੇ ਸਤਿ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਫਿਰ ਉਸ ਵੇਲੇ ਉਹ ਪਲੰਗੇ ਤੇ ਬੈਠੇ, ਚੌਂਕੜਾ ਮਾਰ ਲਿਆ, ਨੇਤਰ ਬੰਦ ਕਰ ਲਏ। ਸਿੰਘੋ ਚਲੋ ਸਫਾਈ ਕਰੋ ਤੇ ਪ੍ਰਸ਼ਾਦਾ ਤਿਆਰ ਕਰੋ ਤੁਸੀਂ। ਸਿੰਘ ਸਫਾਈ ਕਰਕੇ ਉੱਥੇ ਚੰਗੀ ਤਰ੍ਹਾਂ ਸੋਧ ਕਰਕੇ ਤੇ ਸਫਾਈ ਕਰਕੇ ਪ੍ਰਸ਼ਾਦਾ ਤਿਆਰ ਕਰਨ ਲੱਗ ਪਏ। ਮਹਾਰਾਜ ਮਾਰ ਕੇ ਚੌਂਕੜਾ, ਨੇਤਰ ਬੰਦ ਕਰਕੇ ਬਹਿ ਗਏ। ਇਹਦੇ ਚੇਲੇ ਇੱਕਦਮ ਭੱਜੇ ਤੇ ਜਾ ਕੇ ਮਾਧੋ ਦਾਸ ਨੂੰ ਦੱਸਿਆ, ਛੇਤੀ ਕਰੋ, ਕੋਈ ਐਸੀ ਖੇਡ ਵਰਤਾਓ, ਐਸੀ ਕਲਾ ਵਰਤਾਓ, ਉਹ ਵੇਖੋ ਗੁਰੂ ਗੋਬਿੰਦ ਸਿੰਘ ਆਨੰਦਪੁਰ ਵਾਸੀ ਆ ਕੇ ਬਹਿ ਗਏ ਨੇ ਪਲੰਗੇ ਦੇ ਉੱਤੇ। ਉਹਨਾਂ ਨੇ ਪਰਵਾਹ ਨਹੀਂ ਕੀਤੀ, ਆਪਣੇ ਆਪ ਸਿੰਘਾਂ ਨੇ ਡੇਰੇ ਤੇ ਕਬਜ਼ਾ ਹੀ ਕਰ ਲਿਆ ਆ ਕੇ। ਮਾਨ ਨੇ ਉਹਨਾਂ, ਮੈਂ ਅੱਗੇ ਅਰਜ਼ ਕਰਨ ਲੱਗਾ ਸਾਂ, ਗੁਰੂ ਗੋਬਿੰਦ ਸਿੰਘ ਤੇ ਮਾਨ ਸੀ। ਭਾਈ ਨੰਦ ਲਾਲ ਜੀ ਨੇ ਆਖਿਆ, ਸੱਚੇ ਪਾਤਸ਼ਾਹ ਮੈਨੂੰ ਕੋਈ ਮਾਨ ਨਹੀਂ ਸਾਨੂੰ ਕਿ ਅਸੀਂ ਲਿਖਾਰੀ ਹਾਂ, ਅਸੀਂ ਵਿਦਵਾਨ ਹਾਂ, ਬਸ ਸਾਨੂੰ ਇਸ ਗੱਲ ਦਾ ਜ਼ਰੂਰ ਮਾਨ ਹੈ ਵੀ ਅਸੀਂ ਤੁਹਾਡੇ ਪੁੱਤ ਹਾਂ, ਸਾਨੂੰ ਇਸ ਗੱਲ ਦਾ ਜ਼ਰੂਰ ਮਾਨ ਹੈ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਸਿੱਖ ਹਾਂ, ਤੁਹਾਡੇ ਵਰਗਾ ਕੋਈ ਨਹੀਂ, ਤੁਸੀਂ ਸਾਨੂੰ ਨਾਲ ਲੈ ਕੇ ਬੁਲਾਉਂਦੇ ਹੋ, ਤੁਸੀਂ ਸਾਨੂੰ ਆਪਣੇ ਪੁੱਤਰ ਬਣਾਇਆ, ਸਾਨੂੰ ਤੁਹਾਡੇ ਤੇ ਬੜਾ ਮਾਨ ਹੈ। ਤੇ ਸਾਧ ਸੰਗਤ ਮਾਧੋ ਦਾਸ ਕਹਿੰਦਾ ਥੋੜਾ ਚਿਰ ਵੇਖੋ ਤੇ ਸਹੀ ਹੁੰਦਾ ਕੀ ਹੈ। ਤੇ ਇਹਨੇ ਨੇਤਰ ਬੰਦ ਕੀਤੇ, ਬੜਾ ਅਜਮਾਇਸ਼ ਕੀਤੀ, ਗੱਲ ਮੁਕਾਓ, ਬੜੀ ਕੋਸ਼ਿਸ਼ ਕੀਤੀ, ਜਿਹੜੇ ਪਲੰਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ, ਪਲੰਗਾ ਮੂਧਾ ਮਾਰ ਦਿਆ, ਪਰ ਹਿੱਲਿਆ ਨਾ ਪਲੰਗਾ, ਬੜਾ ਜ਼ੋਰ ਲਾਇਆ। ਜਦੋਂ ਸਾਰੀ ਸ਼ਕਤੀ ਅਜਮਾ ਕੇ ਵੇਖ ਲਈ, ਕਹਿੰਦਾ ਕੋਈ ਤਕੜਾ ਹੀ ਆ ਬਾਈ, ਉਹਦੇ ਸਾਹਮਣੇ ਮੇਰੀ ਪੇਸ਼ ਨਹੀਂ ਚੱਲਣੀ ਕੋਈ। ਆਪ ਤੁਰ ਪਿਆ ਉੱਠ ਕੇ ਆਪਣੇ ਚੇਲਿਆਂ ਦੇ ਨਾਲ, ਵੇਖਾਂ ਤੇ ਸਹੀ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਆ ਕੇ ਪਲੰਗੇ ਤੇ ਬੈਠਿਆਂ ਦੇ ਦਰਸ਼ਨ ਕੀਤੇ, ਤੇ ਮਾਧੋ ਦਾਸ ਵਿਰਾਗੀ ਸੁੱਧ ਬੁੱਧ ਭੁੱਲ ਗਿਆ, ਧਰਤੀ ਤੇ ਡਿੱਗ ਪਿਆ, ਬੇਹੋਸ਼ ਹੋ ਗਿਆ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਲਿਖਦੇ ਨੇ, ਉਹਦੇ ਚੇਲਿਆਂ ਨੇ ਫਿਰ ਤਲੀਆਂ ਝੱਸੀਆਂ, ਜਿਹਨਾਂ ਨੂੰ ਮਾਨ ਸੀ, ਵੇਖ ਕੇ ਦੂਰੋਂ ਵੇਖ ਕੇ ਮਰ ਦੇ ਚਿਹਰੇ ਅੱਲ ਸੁੱਧ ਬੁੱਧ ਖਤਮ ਹੋ ਗਈ, ਭੁੱਲ ਗਿਆ ਸਭ ਕੁਝ, ਧਰਤੀ ਤੇ ਡਿੱਗ ਪਿਆ, ਤਲੀਆਂ ਮਲੀਆਂ ਗਈਆਂ। ਸਾਧ ਸੰਗਤ ਫਿਰ ਜਦੋਂ ਹੋਸ਼ ਆਈ, ਰਿੜਦਾ ਰਿੜਦਾ ਤੁਰ ਕੇ ਵੀ ਨਹੀਂ ਆ ਸਕਿਆ, ਕਹਿੰਦੇ ਨੇ ਰਿੜਦਾ ਰਿੜਦਾ ਆਇਆ ਤੇ ਗੁਰੂ ਗੋਬਿੰਦ ਸਿੰਘ ਮਰ ਦੇ ਚਰਨਾਂ ਤੇ ਸਿਰ ਰੱਖ ਦਿੱਤਾ, ਤੇ ਮਹਾਰਾਜ ਨੇ ਮੇਰਾ ਭਰਿਆ ਹੱਥ ਮਾਧੋ ਦਾਸ ਦੇ ਸਿਰ ਤੇ ਫੇਰਿਆ। ਕੀ ਆਖਿਆ? ਉਹ ਕਿਤੇ ਰੱਬ ਬਣ ਕੇ ਨਾ ਬਹਿ ਜਾਵੀਂ, ਰੱਬ ਨਾ ਬਣ ਜੇ ਕਿਤੇ, ਸੇਵਕ ਰਹੀ ਸੇਵਕਾਂ ਦਾ, ਰੱਬ ਬਣ ਕੇ ਨਾ ਬਹਿ ਜਾਵੀਂ। पांच प्यारिया ने स्टेज ते आना है ते संगत दे चरणा च बेनती है खड़े ना होवो आपो अपनी जगह ते बैठो बह के दर्शन करो पांच प्यारे और ओ संगता आ रही ने जिन्हां ने अज अमर दी दात प्राप्त की थी है उन्हां दा सत्कार जयकारिया नाल करिए ते खड़े ना होयो भाई सारी संगत नूं बेनती
बोले पंथ खालसा जी चढ़दी कला रहे नित तेरी पंथ खालसा जी चढ़दी कला रहे नित तेरी पंथ खालसा जी चढ़दी कला रहे नित तेरी पंथ खालसा जी चढ़दी कला रहे नित तेरी
अमृत छकिया भाई आ राह जड़ा बनिया राह ही बही जाओ मत्था टेक के इथे ही बह जाओ जिथे खलोते हो दूरों ही मत्था टेक के बह जाओ बीबिया बीबिया ले पासे भाई भाइया ले पासे जो भाई बीबिया बीबिया वाले पास भाई भाई वाले आओ महाराज की कृपा नाल सतगुरु की बख्शिश नाल मेरा ख्याल है कल 233 दे नाम सन बह जो साडे वीडियो बनाने वाले वीरां दे चरणां च भी अर्ज करांगा बह के बनाओ खड़े ना हो महाराज दी कृपा नाल धन गुरु ग्रंथ साहिब महाराज ने बख्शिश की थी है 665 प्राणिया ने गुरु वाले बंदा मान प्राप्त किया ਦੀ ਕਿਰਪਾ, ਇੱਕ ਦੀਵਾਨ ਵਿੱਚੋਂ ਰਹਿ ਗਿਆ, ਨਹੀਂ ਤੇ ਹਜ਼ਾਰ ਤੋਂ ਉੱਪਰ ਸਤਿਗੁਰ ਨੇ ਆਪੇ ਕਿਰਪਾ ਕਰਨੀ ਸੀ। ਪਰ ਜਿਨ੍ਹਾਂ ਦੇ ਭਾਗਾਂ ਵਿੱਚ ਸੀ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ। ਅੰਮ੍ਰਿਤ ਛਕਣ ਵਾਲਿਆਂ ਨੂੰ, ਭੈਣਾਂ ਨੂੰ, ਵੀਰਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ, ਮਾਤਾਵਾਂ ਨੂੰ ਲੱਖ ਲੱਖ ਵਧਾਈ ਸਾਰੇ ਪੰਥ ਵੱਲੋਂ। ਵੇਖੋ ਕਿੰਨੀਆਂ ਸੰਗਤਾਂ ਵਿੱਚ ਸਤਿਕਾਰ ਹੋਇਆ, ਫੁੱਲਾਂ ਦੀ ਵਰਖਾ ਜੀ ਆਇਆਂ ਨੂੰ। ਇਸ ਸਤਿਕਾਰ ਨੂੰ ਹੁਣ ਸੰਭਾਲ ਕੇ ਰੱਖਣਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ,
ਸਿਦਕ ਨਾ ਜਾਵੇ,
ਸਿਦਕ ਨਾ ਜਾਵੇ। ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ। ਇਹੀ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਸੀ। ਇਹੀ ਅੰਮ੍ਰਿਤ ਦੀ ਦਾਤ, ਅੰਮ੍ਰਿਤ ਉਹੀ। ਵਿਰਲੇ ਵਿਰਲੇ ਨੇ ਸੰਮ੍ਰਿਤ ਦੀ ਸਾਰ ਨੂੰ ਜਾਣਨ ਵਾਲੇ, ਅੱਗੇ ਨੂੰ ਵਧਣਾ ਹੁਣ ਪਿੱਛੇ ਨੂੰ ਨਹੀਂ ਮੁੜਨਾ। ਅਸਲੀ ਵਧਾਈ ਤੇ ਅੱਜ ਮਿਲੀ, ਅੱਜ ਦੁਨੀਆ ਵਿੱਚ ਆਏ, ਸਫਲ ਹੋ ਗਏ, ਅੰਮ੍ਰਿਤ ਛਕ ਲਿਆ, ਹੁਣ ਰਹਿਤਾ ਰੱਖਣ। ਗੁਰੂ ਘਰ ਵਿੱਚ ਅੱਜ ਨਾਮ ਦਰਜ ਹੋ ਗਿਆ, ਅੱਜ ਤੋਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਧੀਆਂ ਬਣ ਗਏ। ਕਿਹੜੇ ਭਾਗਾਂ ਵਾਲੇ
ਪਿਓ ਮਿਲ ਜੇ ਕਲਗੀ ਧਰ ਵਰਗਾ, ਮਿਲ ਜੇ ਕਲਗੀ ਧਰ ਵਰਗਾ,
ਹਰ ਜਗ੍ਹਾ ਕਰਦਾ ਹੁੰਦਾ। ਬਾਹਾਂ ਖੜੀਆਂ ਕਰਨ ਦਾ ਮਤਲਬ ਹੁੰਦਾ ਚੇਤਨਤਾ। ਜੈਕਾਰਾ ਖੁਸ਼ੀ ਦਾ ਪ੍ਰਤੀਕ ਹੈ। ਜਿਵੇਂ ਆਪਾਂ ਘਰਾਂ ਵਿੱਚ ਖੁਸ਼ੀ ਦਾ ਇਜ਼ਹਾਰ ਕਰਨੇ ਆ, ਮਠਿਆਈਆਂ ਵੱਢਣੇ ਆ, ਲੋਕ ਭੰਗੜੇ ਪਾਉਂਦੇ, ਇਹ ਖੁਸ਼ੀ ਦਾ ਇਜ਼ਹਾਰ ਹੈ ਸਾਧ ਸੰਗਤ ਵਿੱਚ। ਜੈਕਾਰਾ, ਜੈਕਾਰਾ ਖੁਸ਼ੀ ਦਾ ਪ੍ਰਗਟਾਵਾ ਹੈ ਵੀ ਮੈਨੂੰ ਚਾਹ ਹੈ। ਅੱਜ ਸਾਨੂੰ ਸਾਰਿਆਂ ਨੂੰ ਚਾਹ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਧਿਆ ਥੋੜਾ ਜਿਹਾ, 665 ਪ੍ਰਾਣੀਆਂ ਨੇ ਗੁਰੂ ਘਰ ਵਿੱਚ ਜਨਮ ਲਿਆ ਤੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਵਿੱਚ ਵਾਧਾ ਹੋਇਆ। ਘਰ ਵਿੱਚ ਖਾਲਸਾ ਜੀ, ਜੇ ਘਰ ਵਿੱਚ ਬੱਚਾ ਜਨਮ ਲਵੇ ਤੇ ਚਾਹ ਚੜ੍ਹਦਾ ਹੈ। ਅੱਜ ਸਾਨੂੰ ਜ਼ਰੂਰ ਖੁਸ਼ੀ ਹੋਣੀ ਚਾਹੀਦੀ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਜੇ ਆਪਣਾ ਪਰਿਵਾਰ ਸਮਝਦੇ ਆ ਤੇ ਜ਼ਰੂਰ ਖੁਸ਼ੀ ਹੋਵੇ ਕਿ 665 ਪ੍ਰਾਣੀ 665 ਪ੍ਰਾਨੀ ਗੁਰੂ ਘਰ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਤੇ ਜੇ ਸਾਰੇ ਜੈਕਾਰੇ ਲਾਉਣ ਤੇ ਕਿੰਨਾ ਟਾਈਮ ਲੱਗੇਗਾ ਆਪੋ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਫਿਰ ਤੇ ਬੜਾ ਟਾਈਮ ਲੱਗੇਗਾ ਜੈਕਾਰੇ ਆਪਾਂ ਲਾਵਾਂਗੇ ਬਾਹਾਂ ਖੜੀਆਂ ਕਰਕੇ ਆਪਾਂ ਇਹ ਸਬੂਤ ਦੇਣਾ ਕਿ ਸਾਨੂੰ ਚਾਅ ਹੈ ਖੁਸ਼ੀ ਸਾਨੂੰ ਵੀ ਖੁਸ਼ੀ ਇੱਕ ਬੇਨਤੀ ਹੋ ਇਹਦੇ ਨਾਲ ਬੜੀ ਜਾਗਰਤੀ ਆਉਂਦੀ ਮੈਂ 2.5 ਸਾਲ ਦੇ ਬੱਚਿਆਂ ਨੂੰ ਟੀਵੀ ਅੱਗੇ ਬੈਠਿਆਂ ਨੂੰ ਬਾਹਾਂ ਖੜੀਆਂ ਕਰਦਿਆਂ ਨੂੰ ਵੇਖਿਆ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਵੀ ਲਗਨ ਲੱਗਦੀ ਹੈ ਇੱਥੇ ਜਿੱਥੇ ਵੱਡੇ ਬਜ਼ੁਰਗ ਹੁਣ ਤੁਸੀਂ ਹੈਰਾਨ ਹੋਵੋਗੇ ਆਮ ਕਰਕੇ ਸਮਾਗਮਾਂ ਤੇ ਬਜ਼ੁਰਗਾਂ ਦੀ ਗਿਣਤੀ ਬਹੁਤੀ ਹੁੰਦੀ ਹੈ ਪਰ ਦਾਸ ਦਾ ਮੈਂ ਆਪਣਾ ਤਜਰਬਾ ਦੱਸ ਰਿਹਾ ਵੀ ਜਿੱਥੇ ਕਿਤੇ ਵੀ ਹਾਜ਼ਰੀ ਭਰੀ ਦੀ ਆ ਬਜ਼ੁਰਗਾਂ ਨਾਲੋਂ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਵੇਖੀ ਦੀ ਇਹ ਨਹੀਂ ਵੀ ਜੋ ਨੌਜਵਾਨ ਬਾਹਰ ਫਿਰਦੇ ਰਹਿੰਦੇ ਨੇ ਸੜਕਾਂ ਤੇ ਨਹੀਂ ਇੱਥੇ ਤੁਸੀਂ ਵੇਖ ਲਓ ਨੌਜਵਾਨ ਸਾਧ ਸੰਗਤ ਵਿੱਚ ਬਹੁਤ ਬੈਠੇ ਬੱਚਿਆਂ ਦੀ ਗਿਣਤੀ ਬਹੁਤ ਹੁੰਦੀ ਇਸ ਕਰਕੇ ਭਾਈ ਸਾਰਿਆਂ ਨੂੰ ਬੇਨਤੀ ਹੈ ਸਾਰੇ ਬਾਹਾਂ ਖੜੀਆਂ ਕਰਿਓ ਆਮ ਕਰਕੇ ਗੱਲ ਸੁਣੀ ਜਾਂਦੀ ਹੈ ਨੌਜਵਾਨ ਸਾਧ ਸੰਗਤ ਵਿੱਚ ਜਾਂਦੇ ਨਹੀਂ ਨੌਜਵਾਨ ਕਿਸੇ ਦੀ ਸੁਣਦੇ ਨਹੀਂ ਪਰ ਮੈਂ ਵੇਖਿਆ ਨੌਜਵਾਨ ਜਿੰਨੇ ਪਿਆਰ ਨਾਲ ਸੁਣਦੇ ਨੇ ਉਹ ਬਜ਼ੁਰਗਾਂ ਤੋਂ ਵੀ ਅੱਜ ਅੱਗੇ ਲੰਘੇ ਨੇ ਹੋਰਾਂ ਦੇ ਪਤਾ ਨਹੀਂ ਜਾਂਦੇ ਨੇ ਕਿ ਨਹੀਂ ਪਰ ਆਪਣੇ ਦੀਵਾਨ ਤੇ ਮੈਂ ਬਹੁਤ ਤਾਰੀ ਵੇਖਿਆ ਸਤਿਗੁਰ ਦੀ ਕਿਰਪਾ ਨਾਲ ਜਿੱਥੇ ਕਿਤੇ ਵੀ ਜਾਈਏ ਨੌਜਵਾਨ ਬਹੁਤ ਹੁੰਦੇ ਨੇ ਤੇ ਆਓ ਪਿਆਰ ਦਾ ਸਬੂਤ ਦਿਓ ਇਹਦੇ ਨਾਲ ਇੱਕ ਜਾਗਰਤੀ ਆਉਂਦੀ ਹੈ ਚੇਤਨਤਾ ਹੀ ਆਉਂਦੀ ਆ ਤੇ ਸਾਰੀ ਸੰਗਤ ਬਾਹਾਂ ਖੜੀਆਂ ਕਰੇ ਜਿਨ੍ਹਾਂ ਨੂੰ ਚਾਹੇ ਅੱਜ ਗੁਰੂ ਘਰ ਵਿੱਚ 665 ਦਾ ਜਨਮ ਹੋਇਆ ਸਾਰੇ ਕਿਰਪਾ ਕਰਿਓ ਸਮਾਗਮ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਪਿਆਰ ਦਾ ਸਬੂਤ ਦਿਓ ਜੈਕਾਰੇ ਦਾ